ਪਿਆਰੀ ਸਤਸੰਗਤ ਜੀ, ਅਸੀਂ ਨੌਵੇਂ ਮਹਿਲੇ ਦੇ ਸ਼ਲੋਕਾਂ ਨੂੰ ਲੜੀਵਾਰ ਪੜ੍ਹ ਰਹੇ ਹਾਂ, ਉਹਨਾਂ ਦੇ ਸੁਨੇਹੇ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਇਹ ਵੀ ਬਹੁਤ ਕੀਮਤੀ ਉਪਰਾਲਾ ਹੈ ਕਿ ਬਾਣੀ ਨੂੰ ਇਸ ਤਰ੍ਹਾਂ ਵਿਚਾਰ ਕੇ ਆਸਤਾ ਆਸਤਾ ਅਸੀਂ ਸਮਝ ਰਹੇ ਹਾਂ। ਪਿਛਲੇ ਹਜ਼ਾਰਾਂ ਸਾਲਾਂ ਤੋਂ ਸਾਨੂੰ ਬਹੁਤ ਸਾਰੀਆਂ ਗਲਤ ਫਹਿਮੀਆਂ ਪਾਈਆਂ ਗਈਆਂ, ਔਰ ਉਹ ਗਲਤ ਫਹਿਮੀਆਂ ਚਲਦੀਆਂ ਚਲਦੀਆਂ ਸਾਡੇ ਫੋਰ ਫਾਦਰਸ ਤੋਂ ਸੀਨੇ ਬਸੀਨੇ ਸਾਡੇ ਵਿੱਚ ਨੇ, ਤਾਂ ਉਹ ਸਾਡੇ ਤੱਕ ਵੀ ਪਹੁੰਚ ਗਈਆਂ ਨੇ, ਮੈਨ ਟੂ ਮੈਨ, ਸੁਣੀ ਸੁਣਾਈ, ਤਾਂ ਉਹ ਸਾਡੀਆਂ ਰਗਾਂ 'ਚ ਚਲੀ ਗਈ ਹੈ। ਇਸ ਕਰਕੇ ਬਹੁਤ ਮਿਹਨਤ ਵੀ ਕਰਨੀ ਪਏਗੀ ਕਿ ਸਾਨੂੰ ਬਹੁਤ ਡੂੰਘਾਈ 'ਚੋਂ ਜਾ ਕੇ ਹੀਰੇ ਜਵਾਹਰਾਤ ਲੱਭਣੇ ਪੈਣਗੇ, ਕਿਉਂਕਿ ਉੱਪਰ ਉੱਪਰ ਦੇ ਤਲ ਅਤੇ ਸਮੁੰਦਰ ਵਿੱਚ ਕਾਫੀ ਸਾਰਾ ਪੋਲਿਊਸ਼ਨ ਇਕੱਠਾ, ਸਾਨੂੰ ਉਹ ਵੀ ਕਲੀਅਰ ਕਰਨਾ ਪਏਗਾ। ਸੋ ਮੈਂ ਖਿਮਾ ਦਾ ਜਾਚਕ ਹਾਂ ਕਿ ਮੈਨੂੰ ਸਲੋ ਵੀ ਚੱਲਣਾ, ਖੋਜ ਭਰਪੂਰ ਵਿਚਾਰ ਵੀ ਤੁਹਾਡੇ ਨਾਲ ਸਾਂਝ ਕਰਨੀ ਹੈ ਜੋ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਮੁਤਾਬਕ ਹੈ। ਇਸ ਕਰਕੇ ਤੁਹਾਡੀ ਸਭ ਦੀ ਇਕਾਗਰਤਾ ਅਤੇ ਪ੍ਰਬੰਧਕਾਂ ਦੇ ਸਹਿਯੋਗ ਅਤੇ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਸਭ ਦਾ ਮੈਂ ਰਲਵਾਂ ਧੰਨਵਾਦੀ ਹਾਂ। ਅਸੀਂ ਇਹ ਵਿਚਾਰ ਕਰ ਚੁੱਕੇ ਹਾਂ ਕਿ ਮਨ ਨੂੰ ਕਿਹਾ ਜਾ ਰਿਹਾ ਕੌ ਨਾਨਕ ਸੁਣ ਰਹੇ ਮਨਾ, ਬੜਾ ਸਿੰਪਲ ਹੈ। ਮਨ ਨੂੰ ਪਦਾਰਥਵਾਦ ਦਾ ਕੁਛ ਵੀ ਖਵਾਇਆ ਨਹੀਂ ਜਾ ਸਕਦਾ। ਦਰਅਸਲ ਮਨ ਇਨਮੈਟੀਰੀਅਲ ਪਦਾਰਥ ਨੂੰ ਭਜਦਾ, ਸੇਵਨ ਕਰਦਾ। ਇਸੀ ਕਰਕੇ ਮਨ ਨੂੰ ਕਿਹਾ ਕਿ ਤੂੰ ਗੁਣ ਸਿੱਖ ਲੈ, ਰੱਬ ਜੀ ਦੇ ਗੁਣ, ਜਿਹੜਾ ਗੁਣ ਗੋਬਿੰਦ ਗਾਏ ਉਹਨੇ, ਜਿੱਥੋਂ ਇਹ ਸਾਰਾ ਪ੍ਰਕਰਨ ਟੋਪਿਕ ਚੁੱਕਿਆ ਗਿਆ ਮਹਿਲੇ ਨੌਵੇਂ ਦਾ। ਮਨ ਨੂੰ ਕਿਹਾ ਗਿਆ ਕਿ ਉਹ ਮੇਰੇ ਮਨ ਤੂੰ ਗਿੱਜ ਜਾ, ਤੈਨੂੰ ਆਦਤ ਪੈ ਜਾਏ, ਤੂੰ ਸੱਚ ਦੀ ਵਿਚਾਰ ਦਾ ਰੱਬੀ ਗੁਣਾਂ ਦਾ ਭੋਜਨ ਭੱਜ ਲੈ, ਤਾਂ ਕਿ ਤੈਨੂੰ ਪੱਕੇ ਸੁਭਾਅ 'ਚ ਤੇਰੀ ਆਦਤ ਬਣ ਜਾਏ, ਫਿਰ ਤੂੰ ਡੋਲੇ ਨਾ। ਤਨ ਤਨ ਜੈ ਤੋ ਕੋ ਦਿਓ, ਕੱਲ੍ਹ ਹੀ ਆਇਆ ਸੀ ਕਿ ਤਾਂ ਸਿਓ ਨੇ ਨਾ ਕੀਨ, ਕਹੋ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀਨ, ਤੇਰਾ ਦੀਨ ਕਿਉਂ ਡੋਲ ਜਾਂਦਾ ਹੈ। ਇੱਕ ਭੈਣ ਜੀ ਨੇ ਵੀ ਮੈਨੂੰ ਸਵਾਲ ਕੀਤਾ ਸੀ ਕਿ ਦਿਨ ਵਿੱਚ ਅਨੇਕਾਂ ਵਾਰੀ ਸਾਡਾ ਮਨ ਡੋਲ ਜਾਂਦਾ ਹੈ, ਉਹਦਾ ਮਕਸਦ ਹੀ ਇਹੀ ਹੋਇਆ ਕਿ ਉਸ ਵੇਲੇ ਅਸੀਂ ਭੁੱਲ ਜਾਂਦੇ ਹਾਂ, ਸਿਮਰਤੀ ਵਿੱਚ ਨਹੀਂ ਹੈ। ਸਿਮਰਤ ਕਾਇ ਨਾ ਰਾਮ, ਤੂੰ ਰਾਮ ਮਤਲਬ ਕੋਈ ਕਿਸੇ ਲਫਜ਼ ਦੇ ਰਟਣ ਦੀ ਗੱਲ ਨਹੀਂ ਚੱਲ ਰਹੀ, ਮੀਨਸ ਸੱਚ ਦੀ ਫਿਲੋਸਫੀ ਨੂੰ ਯਾਦ ਕਿਉਂ ਨਹੀਂ ਰੱਖਦਾ ਕਿ ਤੂੰ ਕਿਸ ਵਾਸਤੇ ਇਹ ਕੰਮ ਕਰਦਾ, ਇਹ ਜਿਹੜਾ ਕਾਰਨਾਮਾ ਕਰਦਾ, ਸਾਦੇ ਲਫਜ਼ਾਂ 'ਚ ਜਿਹੜੀ ਕਰਤੂਤ ਕਰਦਾ, ਜਿਸ ਕਰਤੂਤ ਨੂੰ ਕਰਨ ਤੋਂ ਬਾਅਦ ਤੈਨੂੰ ਲੱਗਦਾ ਕਿ ਇਨਸਾਨ ਵਾਲੀ ਕਰਤੂਤ ਹੀ ਨਹੀਂ ਸੀ, ਪਤਾ ਲੱਗਾ ਇਹ ਕਰਤੂਤ ਪਸ਼ੂ ਕੀ ਸੀ, ਮੈਂ ਮਾਨਸ ਜਾਤ ਹਾਂ ਪਰ ਇਹ ਕਰਤੂਤ ਪਸ਼ੂ ਕੀ ਸੀ, ਉਸ ਤੋਂ ਬਾਅਦ ਪਛਤਾਉਂਦਾ, ਫਿਰ ਅੰਦਰ ਆਪਣੇ ਆਪ ਵਿੱਚ ਤੂੰ ਮਹਿਸੂਸ ਕਰਦਾ ਕਿ ਮੈਂ ਗਲਤ ਕੀਤਾ ਸੀ। ਦਰਅਸਲ ਜਦੋਂ ਮਨੁੱਖ ਆਪਣੀ ਕੋਈ ਗਲਤੀ ਕਰਕੇ ਸਮਾਜਿਕ ਤੌਰ 'ਤੇ ਆਪਣੇ ਮੰਮੀ ਪਾਪਾ ਕੋਲੋਂ ਜਾਂ ਆਪਣੇ ਬਜ਼ੁਰਗਾਂ ਕੋਲੋਂ ਜਾਂ ਆਪਣੇ ਸਮਾਜ ਵਿੱਚ ਜਾਂ ਪੁਲਿਸ ਵੱਲੋਂ ਜਦੋਂ ਪਕੜਿਆ ਜਾਂਦਾ ਤਾਂ ਉਹਨੂੰ ਨਮੋਸ਼ੀ ਹੁੰਦੀ ਹੈ ਜਾਂ ਉਹਦੀ ਹੇਠੀ ਕੀਤੀ ਜਾਂਦੀ ਹੈ ਜਾਂ ਸਮਾਜਿਕ ਤੌਰ 'ਤੇ ਉਹਦਾ ਮੂੰਹ ਕਾਲਾ ਕੀਤਾ ਜਾਂਦਾ ਜਾਂ ਉਹਨੂੰ ਪੁਲਿਸ ਜੇਲ੍ਹ ਵਿੱਚ ਸਜ਼ਾ ਦਿੰਦੀ ਹੈ। ਪਰ ਦੁਨੀਆ ਵਿੱਚ ਸਭ ਤੋਂ ਵੱਡੀ ਸਜ਼ਾ ਕਿਹੜੀ ਹੈ? ਦੁਨੀਆ 'ਚ ਸਭ ਤੋਂ ਵੱਡੀ ਸਜ਼ਾ ਹੈ ਕਿਸੇ ਨੇ ਵੀ ਕੁਛ ਨਹੀਂ ਕਿਹਾ ਪਰ ਮਨੁੱਖ ਜਦੋਂ ਆਪਣੀਆਂ ਨਜ਼ਰਾਂ ਤੋਂ ਆਪ ਗਿਰ ਜਾਂਦਾ ਅਤੇ ਅਸੀਂ ਦਿਨ ਵਿੱਚ ਐਸੇ 75 ਕੰਮ ਕਰਦੇ ਹਾਂ ਜਿਨ੍ਹਾਂ ਵਿੱਚ ਸਾਨੂੰ ਪਤਾ ਲੱਗਦਾ ਕਿ ਮੈਂ ਗਲਤ ਕਰ ਰਿਹਾ ਪਰ ਚੱਲਦਾ ਹੈ ਨਾ, ਸਾਰੇ ਕਰਦੇ ਹੀ ਹਨ ਨਾ। ਅਸੀਂ ਜਿਸ ਕੰਮ 'ਚ ਆਪਣੀਆਂ ਨਜ਼ਰਾਂ ਤੋਂ ਡਿੱਗ ਪੈਂਦੇ ਹਾਂ, ਜਿਸ ਸੋਚਣੀ 'ਚ ਵੀ ਆਪਣੀ ਨਜ਼ਰਾਂ ਤੋਂ ਡਿੱਗ ਪੈਂਦੇ ਹਾਂ, ਤਾਂ ਸਾਡੀ ਸਿਮਰਤੀ ਤੋਂ ਸਿਮਰਤ ਕਾਹੇ ਨਾ ਰਾਮ, ਕਿਉਂ ਸਿਮਰਨ ਨਹੀਂ ਕਰਦਾ? ਪ੍ਰਭ ਕੇ ਸਿਮਰਨ ਗਰਭ ਨਾ ਬਸੈ, ਤੂੰ ਇੱਕ ਨਵਾਂ ਗਰਭ ਕ੍ਰੀਏਟ ਕਰ ਲਿਆ। ਇੱਕ ਤਾਂ ਗਰਭ ਮਾਂ ਦਾ ਸੀ ਜਿਹਦੇ 9 ਮਹੀਨੇ ਰਿਹਾ, ਤੂੰ ਇੱਕ ਨਵਾਂ ਗਰਭ ਕ੍ਰੀਏਟ ਕਰ ਲਿਆ। ਪ੍ਰਭ ਕੇ ਸਿਮਰਨ ਗਰਭ ਨਾ ਬਸੈ, ਪ੍ਰਭ ਕੇ ਸਿਮਰਨ ਦੁੱਖ ਜਮ ਨਸੈ, ਤੈਨੂੰ ਦੁੱਖ ਲੱਗ ਗਿਆ ਨਾ, ਨਾਓ ਯੂ ਆਰ ਫੀਲਿੰਗ, ਤੂੰ ਰਿਗਰੈਟ ਫੀਲ ਕਰ ਰਿਹਾ, ਤੂੰ ਮਾਫ਼ੀ ਵੀ ਮੰਗ ਰਿਹਾ, ਐਪੋਲੋਜਾਈਜ਼ ਵੀ ਕਰ ਰਿਹਾ, ਸਭ ਕੁਛ ਕਰ ਰਿਹਾ, ਲੇਕਿਨ ਆਪਣੀਆਂ ਨਜ਼ਰਾਂ ਤੋਂ ਜਦੋਂ ਤੂੰ ਡਿੱਗ ਗਿਆ ਨਾ, ਇਸ ਵਰਗੀ ਸਜ਼ਾ ਕੋਈ ਨਹੀਂ। ਇਸ ਕਰਕੇ ਤੂੰ ਇਹ ਸੋਚ, ਅਸੀਂ ਅਭਿਮਾਨ ਸਵਾਭਿਮਾਨ ਸੈਲਫ ਅਸਟੀਮ ਦਾ ਸੈਮੀਨਾਰ ਕੀਤਾ ਸੀ ਜਿਹਦੇ 'ਚ ਅਸੀਂ ਸ਼ਬਦ ਪੜ੍ਹਿਆ ਸੀ, ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸ ਮਾਏ। ਸਭ ਤੋਂ ਵੱਡਾ ਰੋਗ ਹੈ ਹਉਮੈ, ਲੋਕ ਹੈ ਈਗੋਇਸਟਿਕ ਹੈ, ਇਸਕੋ ਬੜੀ ਈਗੋ ਹੈ, ਬੜਾ ਘਮੰਡ ਹੈ, ਇਸਮੇ ਬੜੀ ਹਉਮੈ ਹੈ, ਇਹ ਬੜਾ ਗਰਵ ਕਰਤਾ ਹੈ, ਹੰਕਾਰ ਕਰਤਾ ਹੈ। ਕਹਿ ਦਿੰਦੇ ਹਾਂ ਹੰਕਾਰੀ ਅਸੀਂ ਸਾਰੇ ਹਾਂ, ਪਰ ਹੰਕਾਰ ਛੁੱਟਦਾ ਕਿਸ ਤਰ੍ਹਾਂ? ਅਸੀਂ ਇਹ ਸੈਮੀਨਾਰ ਕੀਤਾ ਸੀ ਵੀ ਹਾਊ ਟੂ ਗੈਟ ਰਿਡ ਆਫ ਹੰਕਾਰ, ਤਾਂ ਉਸ ਸੈਮੀਨਾਰ ਵਿੱਚ ਡਿਸਕਸ ਕੀਤਾ ਸੀ ਸੈਲਫ ਐਸਟੀਮ। ਲੇਕਿਨ ਉਹਨੂੰ ਡਿਸਕਸ ਕਰਦਿਆਂ ਕਰਦਿਆਂ ਹੰਕਾਰ ਸੈਮੀਨਾਰ ਵਿੱਚ ਅਸੀਂ ਇਹ ਗੱਲ ਵੀ ਸਮਝੀ ਸੀ ਕਿ ਜਦੋਂ ਕੋਈ ਇਨਸਾਨ ਚੰਗੇ ਆਚਰਣ ਵਾਲਾ ਹੁੰਦਾ ਹੈ, ਜਦੋਂ ਕੋਈ ਇਨਸਾਨ ਸਾਰੇ ਸਮਾਜ ਵਿੱਚ ਅਤੇ ਆਪਣੇ ਪਰਿਵਾਰ ਵਿੱਚ ਉੱਚੇ ਆਚਰਣ ਵਾਲਾ, ਹਾਈ ਕਰੈਕਟਰ ਵਾਲਾ, ਪ੍ਰਿੰਸੀਪਲਸ ਵਾਲਾ, ਆਪਣੇ ਦੀਨ ਇਮਾਨ ਵਾਲਾ ਹੁੰਦਾ ਹੈ, ਉਹ ਸਾਨੂੰ ਇੰਝ ਲੱਗ ਰਿਹਾ ਹੁੰਦਾ ਕਿ ਦੀਨ ਇਮਾਨ ਵਾਲਾ ਧਾਰਮਿਕ ਮਨੁੱਖ ਹੈ, ਪਹੁੰਚਿਆ ਹੋਇਆ ਹੈ, ਜਾਂ ਇਹਨੂੰ ਇੰਝ ਚੁਕਾ ਲਈਏ ਕਿ ਪੈਸੇ ਵਾਲਾ ਹੈ। ਪਰ ਜਦੋਂ ਬਹੁਤ ਪੈਸੇ ਵਾਲਾ ਇਨਸਾਨ ਆਪਣੇ ਧੀ ਪੁੱਤਰ ਦੇ ਵਿਆਹ 'ਤੇ ਜਦੋਂ ਦਾਜ ਦੀ ਡਿਮਾਂਡ ਕਰਦਾ ਹੈ ਨਾ, ਤਾਂ ਕੁੜੀ ਵਾਲੇ ਦੂਜੇ ਪਾਸੋਂ ਕਹਿੰਦੇ ਨੇ ਇਹਨਾਂ ਕੋਲੋਂ ਇਹ ਉਮੀਦ ਨਹੀਂ ਸੀ। ਵੀ ਕੁਡ ਨੈਵਰ ਥਿੰਕ ਕਿ ਇਹ ਸੋਚ ਸਕਦੇ ਨੇ ਅੱਜ ਕਿ ਇੰਝ ਇਹ ਚੀਜ਼ਾਂ ਮੰਗਣਗੇ, ਇਹ ਉਮੀਦ ਨਹੀਂ ਸੀ। ਨਾਓ ਹੁਣੇ ਮੰਗੀਆਂ, ਹੁਣੇ ਦਿੱਤੀਆਂ ਨਹੀਂ, ਸਿਰਫ ਮੰਗੀਆਂ, ਐਕਸ਼ਨ ਹੋਇਆ ਨਹੀਂ। ਸਿਮੀਲਰਲੀ ਜਦੋਂ ਸਾਨੂੰ ਆਪਣੀ ਸੈਲਫ ਐਸਟੀਮ ਉੱਤੇ ਚੈੱਕ ਲਗਾਉਣਾ ਆ ਜਾਏਗਾ ਨਾ, ਤਾਂ ਅਸੀਂ ਕਹਾਂਗੇ ਤੇਰੇ ਤੋਂ ਉਮੀਦ ਨਹੀਂ ਸੀ ਕਿ ਤੂੰ ਇਤਨਾ ਨੀਵਾਂ ਸੋਚ ਸਕਣਾ। ਬਸ ਜੇ ਨੀਵਾਂ ਸੋਚ ਲਿਆ, ਆਪਣੀ ਨਜ਼ਰਾਂ ਤੋਂ ਡਿੱਗ ਗਏ, ਆਪਣੀ ਇੱਥੇ ਦੀ ਦਰਗਾਹ ਤੋਂ ਡਿੱਗ ਗਏ। ਮੈਂ ਇਹ ਸੋਚ ਰਿਹਾ ਸਾਂ ਕਿ ਦਰਗਾਹ ਬਾਰੇ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ। ਸਾਨੂੰ ਸਭ ਨੂੰ ਪਤਾ ਕਿ ਦਰਗਾਹ ਮਰਨੇ ਕੇ ਬਾਅਦ ਕੋਈ ਦਰਗਾਹ ਹੈ। ਜਬ ਹਮ ਯਹਾਂ ਸੇ ਮਰ ਜਾਤੇ ਹੈ, ਮਰਨੇ ਕੇ ਬਾਅਦ ਭਗਵਾਨ ਜੀ, ਖੁਦਾ ਜੀ ਕੀ ਇੱਕ ਦਰਗਾਹ ਹੋਤੀ ਹੈ, ਵਹਾਂ ਪੇ ਇੱਕ ਧਰਮਰਾਜ ਬੈਠਾ ਹੋਤਾ ਹੈ, ਔਰ ਵਹਾਂ ਪਰ ਧਰਮਰਾਜ ਬਤਾਤਾ ਹੈ ਕਿ ਇਸਨੇ ਕਿਆ ਕੀਆ ਹੈ, ਤੋ ਉਸਕੇ ਮੁਤਾਬਕ ਵਹਾਂ ਪਰ ਖਾਤੇ ਖੋਲੇ ਜਾਤੇ ਹੈਂ, ਸਜ਼ਾ ਹੋਤੀ ਹੈ। ਪਰ ਅਸੀਂ ਹੁਣ ਵਿਚਾਰਨਾ ਇਹ ਹੈ ਕਿ ਦਰਗਾਹ ਮਰਨ ਤੋਂ ਬਾਅਦ ਹੈ ਜਾਂ ਨਹੀਂ, ਪਤਾ ਨਹੀਂ। ਪਰ ਆਪਣਾ ਜੀਵਨ ਉੱਚਿਆਂ ਕਰਨ ਵਾਸਤੇ ਅੱਜ ਸਮਝਣਾ ਪਏਗਾ ਕਿ ਦਰਗਾਹ ਅੱਜ ਇੱਥੇ ਹੁਣੇ ਹੀ ਹੈ। ਉਹ ਜਿਹੜੀ ਅੱਜ ਇੱਥੇ ਹੁਣੇ ਹੀ ਹੈ, ਉਹਦੇ ਬਾਰੇ ਜੇ ਵਿਚਾਰ ਕਰ ਲਈਏ ਤਾਂ ਆਪਸੀ ਛੁੱਟ ਜਾਵਾਂਗੇ। ਗੁਰੂ ਪਾਤਸ਼ਾਹ ਕਹਿੰਦੇ ਇੱਥੇ ਸੱਚੇ ਸੋ ਆਗੇ ਸੱਚੇ। ਜਦੋਂ ਅਸੀਂ ਇੱਥੇ ਹੀ ਸੱਚੇ ਨਹੀਂ, ਅਸੀਂ ਕਿਹੜੀ ਅਗਲੀ ਦਰਗਾਹ ਦੀਆਂ ਗੱਲਾਂ ਕਰ ਰਹੇ ਹਾਂ? ਜਦੋਂ ਅਸੀਂ ਇੱਥੇ ਸੱਚੇ ਨਹੀਂ, ਅਸੀਂ ਅਗਲੇ ਕਿਹੜੇ ਧਰਮਰਾਜ ਦੇ ਲੇਖੇ ਦੀ ਗੱਲ ਕਰ ਰਹੇ ਹਾਂ? ਸਾਨੂੰ ਇੱਥੇ ਸੱਚੇ ਹੋਣ ਵਾਲੀ ਵਿਚਾਰ ਕੀਤੀ ਜਾਏ ਕਿ ਅੱਜ ਹੀ ਇੱਥੇ ਹੀ। ਦੁਨੀਆ ਮੰਨਦੀ ਹੈ ਕਿ ਕੋਈ ਸਤਯੁਗ ਸੀ, ਕੋਈ ਦੁਆਪਰ ਸੀ, ਕੋਈ ਤ੍ਰੇਤਾ ਯੁੱਗ ਸੀ। ਲੋਕ ਸਮਝਦੇ ਨੇ ਸਤਯੁਗ ਦੁਆਪਰ ਵੇਲੇ ਬੜਾ ਚੰਗਾ ਹੁੰਦਾ ਸੀ, ਭਾਵੇਂ ਉਸ ਵੇਲੇ ਵੀ ਰਾਵਣ ਸੀ, ਭਾਵੇਂ ਉਸ ਵੇਲੇ ਵੀ ਕੰਸ ਹੈ ਸੀ, ਪਰ ਗੁਰੂ ਪਾਤਸ਼ਾਹ ਅਤੇ ਕਲਯੁੱਗ ਦੁਆਪਰ ਤ੍ਰੇਤਾ ਮੰਨਦੇ ਨਹੀਂ ਨੇ। ਉਹ ਕਹਿੰਦੇ ਨੇ ਜੇ ਤੇਰੀ ਬਿਰਤੀ ਉਸ ਵੇਲੇ ਵੀ ਰਾਵਣ ਵਾਲੀ ਸੀ ਤਾਂ ਉਹ ਕਲਯੁੱਗੀ ਸੀ, ਉਸ ਵੇਲੇ ਹੀ ਕੰਸ ਵਾਲੀ ਸੀ ਤਾਂ ਕਲਯੁੱਗੀ ਸੀ, ਉਸ ਵੇਲੇ ਦਰੋਣਾਚਾਰਿਆ ਵਾਲੀ ਸੀ ਤਾਂ ਉਹ ਕਲਯੁੱਗੀ ਸੀ। ਲੇਕਿਨ ਜੇ ਤੇਰੀ ਬਿਰਤੀ ਅੱਜ ਵੀ ਚੰਗੇ ਗੁਣਾਂ ਵਾਲੀ ਹੈ, ਰੱਬੀ ਗੁਣਾਂ ਵਾਲੀ ਹੈ, ਤਾਂ ਇਹ ਅੱਜ ਸਤਯੁੱਗ ਹੀ ਹੈ। ਕੱਲ੍ਹ ਕੇ ਲੱਖਣ ਇਹ ਵਿਚਾਰ ਸ਼ਬਦ ਕਿਸੇ ਦਿਨ ਪੜ੍ਹਾਂਗੇ ਕਿ ਗੁਰਮਤ ਕਲਯੁੱਗ ਦੁਆਪਰ ਤ੍ਰੇਤਾ ਨਹੀਂ ਮੰਨਦੀ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਇੱਕ ਸ਼ਬਦ ਵਿੱਚ ਕਿ ਚੰਗਾ ਮੰਨ ਲਿਆ ਕਿ ਇਹ ਕਲਯੁੱਗ ਹੈ, ਪਰ ਇਸ ਕਲਯੁੱਗ ਵਿੱਚ ਇੱਕ ਬੜੀ ਗ੍ਰੇਟ ਗੱਲ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਕਿਸੇ ਪਕੜਿਆ ਥਾਂ, ਕੋਈ ਕਿਸੇ ਦੇ ਬਦਲੇ ਨਹੀਂ ਪਕੜਿਆ ਜਾਂਦਾ। ਜਦੋਂ ਇਹ ਹੱਥ ਪੱਟੀ ਵਿੱਚ ਜਾਂਦਾ, ਇਹ ਉਹ ਹੱਥ ਸੜਦਾ, ਇਹ ਕਰ ਕਰੇ ਸੋ ਇਹ ਕਰ ਪਾਏ। ਇੱਥੇ ਤਾਂ ਜਿਸਨੂੰ ਕਲਯੁੱਗ ਕਹਿ ਰਹੇ ਨੇ, ਇਸ ਕਲਯੁੱਗ ਵਿੱਚ ਤਾਂ ਜਿਹੜਾ ਹੱਥ ਕਸੂਰ ਕਰਦਾ ਉਸੇ ਹੱਥ ਨੂੰ ਸਜ਼ਾ ਮਿਲਦੀ ਹੈ। ਪਰ ਮੈਨੂੰ ਖਿਮਾ ਕਰਨਾ, ਇਹ ਸਜ਼ਾ ਬਾਹਰਲੀ ਨਹੀਂ, ਕਿਉਂਕਿ ਬਾਹਰਲੀ ਸਜ਼ਾ ਵਕੀਲਾਂ ਅਤੇ ਜਿਹੜੇ ਉੱਥੇ ਗਵਾਹੀ ਦੇਣ ਜਾਣੇ ਦੇ ਉਹਨਾਂ 'ਤੇ ਡਿਪੈਂਡ ਕਰਦੀ ਹੈ। ਪਰ ਜਿਹੜੀ ਅੰਦਰ ਦਰਗਾਹ ਲੱਗੀ ਹੋਈ ਹੈ, ਉਸ ਦਰਗਾਹ ਬਾਰੇ ਅਸੀਂ ਗੁਰੂ ਪਾਤਸ਼ਾਹ ਜੀ ਦਾ ਪੂਰਾ ਸ਼ਬਦ ਪੜ੍ਹਾਂਗੇ, ਉਹ ਦਰਗਾਹ ਕਿਹੜੀ ਹੈ, ਉਹ ਕਿਸ ਤਰ੍ਹਾਂ ਲੱਗਦੀ ਹੈ, ਜਿਹੜੀ ਦੀਬਾਣ ਅੰਦਰ ਲੱਗਦਾ, ਉਹ ਮੇਰਾ ਹਰ ਪ੍ਰਭ ਅੰਤਰ ਬੈਠਾ ਵੇਖੈ ਜੀਓ, ਮੇਰਾ ਪ੍ਰਭ ਅੰਤਰ ਬੈਠਾ ਵੇਖੈ ਜੀਓ ਵਾਲੀ ਜਿਹੜੀ ਦਰਗਾਹ ਹੈ, ਉਸ ਦਰਗਾਹ ਵਿੱਚ ਤੂੰ ਮਾੜਾ ਸੋਚਿਆ ਨਾ, ਤੂੰ ਹੀ ਦੁਖੀ ਹੋਏਗਾ, ਤੂੰ ਭੈੜਾ ਸੋਚਿਆ, ਤੂੰ ਹੀ। ਜੇ ਮੈਂ ਕਿਸੇ ਮਨੁੱਖ ਦਾ ਕੁਛ ਵਿਗਾੜ ਕਰਨਾ ਚਾਹੁੰਦਾ, और विगाड़ करन वेले जे मैं सोच लिया कि मैं इस मनुख का विगाड़ करना है तो उस मनुख का विगाड़ करन वास्ते मैं एक दिन या 15 दिन या 6 महीने या 1 साल की प्लानिंग करनी है तो वह एक्शन होएगा तो वह विगाड़ होएगा ना। लेकिन जिस दिन वो एक्शन होकर वह विगाड़ होएगा तां तक मैं नरक च पिया रहा क्योंकि मैं विगाड़ बारे सोचता रहा। सोचा गया, सोचा नरक में अभी गया, वो तो बाद नुकसान उठाएगा ना। सो गुरु पातशाह सानू समझाते ने कि सारी गेम मन दी है, मन मैले सब कुछ मैला, तन धोता मन अच्छा ना होए। ऐ इंसान तू बारों बारों तन धोंदा, बारों बारों तीर्थां ते जाना है इशनान करन, सोचता मैं पाप दूर कर आवांगा। नावण चले तीर्थी मन खोटे तन चोर, एक पाव लत्थी नात्या दोए पाचड़ियस होर। बार धोती तूमड़ी अंदर विस निकोर, अंदर जहर है। ते जाना है हर साल, जाना है हर मसिया पूर्णमासी संग्रांद, जाना महीने दे महीने इशनान करन, बाहर मन मैला है। तो गुरु पातशाह कहंदे ने आखिर च ना अपना फैसला देंदे ने, कहंदे ने गुर समान तीरथ नहीं कोई, गुरु दे तीरथ ते नहांदा वा रोज, गुरु दी विचार दे समुंदर विच नहांदा वा। अस एक बार शब्द पढ़ रहे सू डिटेल कभी पढ़ा, रामदास सरोवर नाते, रामदास सरोवर नाते का मैन है राम दे दासां दा, उत्थे सस्से नू औंकड़ नहीं है, राम दे दासां दा सरोवर, सच दी संगत दा सरोवर, जिदे विच गुरु पातशाह जी दी सच दी गल कीती जांदी है। ते मैं उहदे च नाना रामदास सरोवर नाते सब उतरे पाप कमाते, की हो जांदा उत्थे निर्मल होए कर इशनाना, उत्थे मेरी बुद्धि इशनान करदी है, निर्मल होए कर इशनाना गुर पूरे कीने दाना। जे मन दी मैल दूर करनी है तो गुरु दे ज्ञान नाल, हुण मन मैला। गुरु पातशाह कहंदे ने तेरा मन मैला, मन मैले कारण तू टोटली थैंकलैस होया पिया, मन मैले कारण तैनू किसी दा कीता कुछ नज़र नहीं आता, मन मैले कारण तेरा तू चारों पासे मैल खिलारी हुई है, तो तू सारी गेम गड़बड़ कर रहे हैं। ताई दिन विच तेरा अब क्यों डोलत दीन, दिन विच 75 वारी तेरा दीन डोल जाता है, दीन ईमान तो डिग पैना। मन नू साफ करन वास्ते गुरु पातशाह कहंदे हन, उचार दे बाणी च भांडा हच्छा सोए, साडे मन नू भांडा कह रहे ने, भांडा हच्छा सोए जो तिस पापसी, भांडा वो चंगा है जिहड़ा रब जी नू चंगा लगता है। असी ते दुनिया सामने चंगा बनना चाहते हाँ, भांडा अच्छा सोए जो तिस पापसी, भांडा अपमलीन धोता अच्छा ना होए सी। भावें तू लक्स ना ला ते भावें दुनिया दे किसी मर्जी ब्रांड नेम तू भावें लिक्विड सोप दे नाल ला ते भावें जिस मर्जी तीरथ ते जाके, भांडा अपमलीन धोता अच्छा ना होए सी। गुरु द्वारे होए, गुरु द्वारे की है गुरु दी मत, गुरबाणी अनुसार गुरु द्वारे होए सोजी पाए सी। इनू गुरु दी मत, गुरु दे द्वारे ते गुरु दे राई, गुरु दी मत राई इनू एक समझ प्राप्त होंदी है कि चंगा की है ते मंदा की है। गुरु द्वारे होए सोजी पाए सी, एत द्वारे धोए अच्छा होए सी, भांडा तेरा साफ हो सकता है, पर तेरा पांडा मलीन है। इस करके कह रहे कौ नानक नर बावरे अब क्यों डोलत दीन, मन मैला है बस, मैले मन दे कारण सारे दिन विच सानू धन दारा संपत सगल ये सारिया चीज़ां जितनिया भी ने इना दे चक्करां विच झूठी स्टैंडिंग, झूठा स्टेटस, झूठी सारी दुनिया भर की जिहड़ी असी माया वाली अपनी गेम बनाई हुई है, ये सारे दे कारण असी डोल जाने। पर गुरु पातशाह कहंदे ने जिस इंसान नू चंगे मंदे दी पछाण हो जाए, गुरु द्वारे होए सोजी पाए सी, एत द्वारे तोए हच्छा होए सी, तां की होएगा मैले हच्छे का विचार आप वरताए सी। गुरु पातशाह तेनू समझ सोजी बख्श देंगे चंगा की है ते मंदा की है। दुध वाला आंदा ना घर दुध देण, तां ओह दुध दे जांदा सी, रोज़ 2 रुपए का किलो दुध दे जांदा सी, क्या महीने बाद पैसे लै जाना है। महीने बाद बने 60 रुपए। घर वालों ने कहा किन्ने पैसे बने, कहिंदा 60 रुपए। कहिंदा अच्छा असी तुहानूं दिन्ने आ, साडे नाल चलो। कहिंदा कित्थे, ऐ नदी दे कंडे। ऐ उत्थे गए, ओ 1 रुपया 2 रुपए चों 1 रुपया नदी च पाण और 1 रुपया उहनूं देण, 1 रुपया नदी च पाण 1 रुपया उहनूं देण। कहिंदे 30 रुपए तेरे, 30 रुपए नदी दे। कहिंदे क्यों? कहिंदा जिहड़ा तूं पाणी विच मिलांदा सी। 30 रुपए नदी दे, नदी नूं पेड, तेरे 30 रुपए दुध दे तैनूं पेड। कि एक बुद्धि जिहड़ी नखेड़ सकदी है दुध का दूध पानी का पानी, सच समझा देंदी है। गुरु पातशाह कहिंदे ने मैले हच्छे का विचार आप वरताए सी। जिस मनुख नूं सच समझ आ गया वह मनुख इंज नहीं कर सकता, हाथ दी कुएं परे नहीं कर सकता। जिसनों समझ नहीं आया वह दरअसल हाथ विच दीवा रख के डिगदा है। वेखना चलना अगे टोआ क्यों गिरता है भाई, बार बार आगे खड्डा है और फिर गिर जाता है। मैं पढ़ रहा सी पुस्तक उहदे विचों, कहिंदा मैं जदों लैंप लै के गया, मोमबत्ती लै के गया, तो उन्हें पूछा फिर तू क्यों कूच डिगा। कहिंदा मैं लैंप ते बत्ती अपने हाथ विच नेरे विच लै के जाना, तो मैं रस्ता देखण वास्ते थोड़ा ना जांदा सी। उन्हें कहा फिर तू किहदे वास्ते जांदा सी। कहिंदा मैं ते लैंप ते बत्ती तो हाथी चेस करके लै जांदा सी कि उहदी रोशनी विच लोकी मैनू देख लैण, मेरे नाल ना टकराउण। ओ बई तैनू यह दिती है लोगों वास्ते नहीं, तैनू यह दिती है तू समझ वेख ना चला अगा टोआ। मन जानत सब बात, जानत ही अवगुण करे, काहे की कुसलात हाथ दीप कुएं परे। जिस इंसान नू सच दी सोझी हो गई है निशानी के एनू मत विच दीवा मिल गया, पर जिस इंसान नू समझ नहीं आई उन्हें खाली हाथ ते दीवा रख्या पर मार्ग ते उन्हें टुरना नहीं आ रहा, वेख ना चला अगा टोआ। हुण गुरु पातशाह कहंदे ने मैले हच्छे का विचार आप वरदाए सी, तैनू सच समझा देगा, मत को जाने जाए। बड़ी ताड़ना वाली पंक्ति है, बड़ी सहज नाल इहनू समझना पेगा। मत को जाने जाए अगे पाए सी, अगे दा असी की बनाया होया मरने के बाद। जिस तरह कल परसों असी विचार कीती सी कि गुरु पातशाह कहिंदे ने एक दज्जां एक दबियां एक ना कुत्ते खाएं एक पानी में उष्टियां एक पीफी रसन पाए, नानक एव ना जापे कितने जाए समाए, पता नहीं अगे जाके कितने होंदा की होंदा। पर मैं सोच रहा सी गुरु पातशाह कहिंदे ने आपी ने आप साजियो, आपी ने रचियो नाओ, दुई कुदरत साजिए कर आसन डिठो चाहो। रब जी तुसी सृष्टि च आप इत्थे रहिंदे हो, ये जग सच्चे की है कोठड़ी, ये सारा जग ये सृष्टि भगवान जी की कोठड़ी है, सच्चे का विचवास। इसका मतलब यहाँ भगवान जी रहते हैं, अगे फिर कि भगवान जी को जाके मिलना, अगे कौन से भगवान जी रहते हैं। अगर अगे भी कोई भगवान जी है तो यह मतलब दो भगवान जी हैं, तो सानू तो रोज़ रोज़ समझाया साहेब मेरा एको है, एको है भाई एको है। जे रब जी एक ने इत्थे ने अज ने हुणे ने, तो गुरु पातशाह कहिंदे मत को जाने जाए अगे पाए सी, ये मत समझना कोई सोचना कि अगे पाएगा। जिहे कर्म कमाए जैसे थे तू कर्म करेगा तिहा होए सी वैसा बन जाएगा, ये मन जैसा सेवे तैसो होए ते कर्म कमाए। मत को जाने जाए अगे पाए सी जिहे कर्म कमाए, कमांदा है जैसे कर्म अर्न करदा एवरी डे वैसा बन जाता है। हुण गुरु पातशाह जी दी इन्हां पंक्तियां तो असी थोड़ा जा अगे टुर के देखते हैं। गुरु पातशाह कहिंदे ने तन तन जै तो को दियो तां सिओ ने ना कीन। सिंपली एक अकिरत कान एक थैंकलैस मनुख की अवस्था बयान कर रहे हैं। कह मन नू रे ने कि जिसने तैनू तन तन दिते रमैया के गुण छेत प्राणी, जिस भगवान राम ने खुदा ने गॉड अल्लाह वाहिगुरु ने तेरे को गुण दिए, कवन मूल ते कवन दृष्टानी जिन तू साज संवार शिंगारिया, गर्भगन में जीर उवारिया बार व्यवस्था तुझे प्यारे दूध, पर जोबन भोजन सुख सूद बिरद प्या ऊपर साख सैन, मुख प्याओ बैठ को दैन। ये निर्गुण गुण कछु ना बूझे, समझता नहीं है बिल्कुल भी, बात बात पे रोता है मेरे को ये नहीं दिया, मेरे को ये नहीं दिया, मेरी नाक अच्छी नहीं है, मेरा रंग काला क्यों है, मेरा कद क्यों नहीं ऊंचा, मैं गरीब घर में क्यों पैदा हुआ, मैं इस घर में क्यों पैदा हुआ, मैं वहाँ क्यों नहीं हुआ, मैं लंदन में क्यों नहीं पैदा हुआ, मैं इंडिया में क्यों पैदा हुआ, यहाँ गर्मी बड़ी है वहाँ स्नो ज़्यादा पड़ती है। सारिया गल्लां जितनिया भी असी रब जी नूं गिले शिकवे कर रहे होंदे हां या अपने माता पिता नूं गिले शिकवे कर रहे हां, गुरु पातशाह कहिंदे ये निर्गुण गुण कछु ना बूझे, बख्श लियो तां नानक सीजे। ਅਕਿਰਤ ਕਣਤਾ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਰੋਗ, ਇੱਕ ਬਿਮਾਰੀ ਹੈ। ਇਹ ਵਿਕਾਰਾਂ 'ਚੋਂ ਇੱਕ ਵਿਕਾਰ ਹੈ। ਤਨ ਧਨ ਜੈ ਜਿਸ ਰੱਬ ਨੇ ਤੋਕੋ ਦਿਓ ਤਾਂ ਸਿਓ ਨੇ ਨਾ ਕੀਨ, ਉਹਦੇ ਨਾਲ ਪਿਆਰ ਨਹੀਂ ਕਰਦਾ। ਕਹੋ ਨਾਨਕ ਨਰ ਬਾਵਰੇ ਆਪ ਕਿਉਂ ਡੋਲਤ ਦੀਨ। ਇਹਦਾ ਮਤਲਬ ਜਦੋਂ ਸਾਡਾ ਦੀਨ ਡੋਲਦਾ ਹੈ, ਦੈਟ ਇਜ਼ ਨਿਸ਼ਾਨੀ ਕਿ ਮੈਂ ਰੱਬ ਜੀ ਨੂੰ ਭੁੱਲ ਗਿਆ। ਇਹ ਗੱਲ ਵੱਖਰੀ ਹੈ ਕਿ ਮੈਂ ਜ਼ਬਾਨੀ ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਖੁਦਾ ਖੁਦਾ ਜਾਂ ਮਾਲਾ ਤਸ਼ਬੀ ਫੇਰਦਾ, ਇਹ ਗੱਲ ਵੱਖਰੀ ਹੈ ਕਿ ਮੈਂ ਸੁਬਹ ਸ਼ਾਮ ਮੰਦਰ ਮਸਜਿਦ ਗੁਰਦੁਆਰੇ ਜਾਂਦਾ। ਪਰ ਜਦੋਂ ਮੇਰਾ ਦੀਨ ਡੋਲ ਜਾਂਦਾ, ਦੈਟ ਮੀਨਸ ਮੈਂ ਉਸ ਵੇਲੇ ਰੱਬ ਜੀ ਨੂੰ ਵਿਸਾਰ ਦਿੱਤਾ। ਇਹਦਾ ਮਤਲਬ ਹੋ ਗਿਆ ਸਿਮਰਤ ਕਾਹੇ ਨਾ ਰਾਮ ਦਾ ਭਾਵ ਹੈ ਕਿ ਮੈਂ ਮੌਕੇ 'ਤੇ ਵੇਲੇ ਸਿਰ ਐਗਜ਼ਾਮ ਵੇਲੇ ਨਾ ਥਿੜਕਾਂ। ਜੇ ਮੈਂ ਥਿੜਕ ਗਿਆ ਉਹ ਬੇਕਾਰ ਹੋ ਗਿਆ। ਨਾਓ ਅਗੇਨ ਆਈ ਹੈਵ ਟੂ ਸੇ ਦਿਸ ਕਿ ਵਾਹਿਗੁਰੂ ਕਹਿਣਾ ਮਾੜੀ ਗੱਲ ਨਹੀਂ। ਸ਼ੁੱਧ ਉਚਾਰਨ 'ਤੇ ਉਹਦਾ ਵਾਹਿਗੁਰੂ ਹੈ। ਸਾਡੀ ਸਭ ਦੀ ਜ਼ੁਬਾਨ 'ਤੇ ਬਚਪਨ ਤੋਂ ਵਾਹਿਗੁਰੂ ਚੜ੍ਹ ਗਿਆ, ਸਿਆਰੀ ਉਚਾਰਨ ਨਹੀਂ ਹੁੰਦੀ। ਵਾਹ ਗੁਰੂ, ਗੁਰੂ ਨੂੰ ਵਾਹ ਕਿਉਂ ਕੀਤੀ ਹੈ? ਗੁਰੂ ਯੂ ਆਰ ਗ੍ਰੇਟ, ਵੰਡਰ ਆਫ ਗੁਰੂ ਗੋਡ, ਕਿਉਂਕਿ ਤੂੰ ਮੈਨੂੰ ਸੁਮਤ ਬਖਸ਼ੀ। ਵਾਹ ਗੁਰੂ, ਵਾਹ ਗੁਰ ਈਸ਼ਰ, ਮੇਰੇ ਵਾਸਤੇ ਗੁਰ ਈਸ਼ਰ, ਗੁਰ ਗੋਰਖ ਵਰਮਾ, ਗੁਰ ਪਾਰਵਤੀ ਮਾਈ, ਗੁਰ ਪਰਮਾਤਮਾ, ਗੁਰ ਪਾਰ ਬ੍ਰਹਮ ਭੇਦ ਨਾ ਪਾਈ। ਗੁਰੂ ਪਾਤਸ਼ਾਹ ਸਾਰੀ ਗੱਲ ਕਰੀ ਜਾਂਦੇ ਨੇ। ਰੱਬ ਅਤੇ ਗੁਰ ਓਤ ਪ੍ਰੋਤ ਨਹੁ ਮਾਸ ਵਾਂਗੂ, ਘਿਓ ਖਿਚੜੀ ਵਾਂਗੂ ਇਕੱਠੇ ਨੇ। ਉਹਦਾ ਧੰਨਵਾਦ ਕਰ ਵਾਹਿਗੁਰ। ਪਰ ਜੇ ਤੂੰ ਰੱਬੀ ਨਾ ਸਮਝ ਕੇ ਸਿਰਫ ਇਸਦਾ ਰਟਨ ਕਰਦਾ ਰਵੇਂ ਜਾਂ ਰਾਮ ਰਾਮ ਅੱਲਾ ਅੱਲਾ ਕਹਿੰਦਾ ਰਵੇ, ਲਫਜ਼ੀ ਰਟਨ ਦਾ ਮਤਲਬ ਇਹ ਨਹੀਂ ਕਿ ਰੱਬ ਜੀ ਨੂੰ ਪ੍ਰਾਪਤ ਕਰ ਲਿਆ। ਰੱਬ ਜੀ ਦੇ ਉੱਥੇ ਅਨਲਿਮਿਟਿਡ ਫਿਕਸ ਡਿਪੋਜ਼ਿਟ ਨਹੀਂ ਖੋਲ੍ਹ ਲਿਆ ਕਿ ਹੁਣ ਮੈਂ ਜੋ ਮਰਜ਼ੀ ਕਰ ਲਵਾਂ। ਨਹੀਂ, ਸਿਮਰਨ ਦੀ ਇਹ ਨਿਸ਼ਾਨੀ ਹੈ ਕਿ ਉਸ ਵੇਲੇ ਮਨੁੱਖ ਥਿੜਕਦਾ ਨਹੀਂ। ਅਤੇ ਜਿਹੜਾ ਮਨੁੱਖ ਸਿਮਰਨ ਕਰਦਾ ਉਹ ਨਿੱਕੇ ਤੋਂ ਨਿੱਕੇ ਹਰ ਇਨਸਾਨ ਦਾ ਵੀ ਧੰਨਵਾਦ ਕਰੇਗਾ। ਸਿਮਰਨ ਕਰਨ ਵਾਲਾ ਜਿਹੜਾ ਰੱਬ ਜੀ ਨੂੰ ਯਾਦ ਰੱਖਦਾ, ਭਾਵੇਂ ਜਿਹੜਾ ਮਰਜ਼ੀ ਨਾਮ ਯਾਦ ਰੱਖਦਾ, ਪਰ ਉਹ ਆਪਣੇ ਨੌਕਰ ਨਾਲ ਵੀ ਬੜੇ ਪਿਆਰ ਨਾਲ ਬੋਲਦਾ ਹੈ। ਸਾਡਾ ਸਭ ਦਾ ਇੱਕ ਸੁਭਾਅ ਹੈ, ਸਾਡਾ ਕੋਈ 100 ਵਾਰੀ ਕੰਮ ਕਰੇ ਥੈਂਕ ਯੂ, 101 ਵਾਰੀ ਵਾਲੇ ਵੇਲੇ ਨਾ ਕਰੇ ਭੈੜਾ ਅੱਜ ਆਕੜ ਗਿਆ, ਪਤਾ ਨਹੀਂ ਕੀ ਹੋ ਗਿਆ, ਮੇਰੇ ਨਾਲ ਉਹਨੇ ਮੂੰਹ ਸੁਜਾ ਲਿਆ, ਲੱਗਦਾ ਨਾਰਾਜ਼ ਹੈ। ਕਿਉਂ ਸਾਨੂੰ ਇੰਝ ਕਿਉਂ ਲੱਗਦਾ? ਬਿਕੋਜ਼ ਵੀ ਆਲਵੇਜ਼ ਐਕਸਪੈਕਟ, ਡੈਫੀਨੇਟਲੀ ਵੀ ਵਿਲ ਬੀ ਥੈਂਕਲੈਸ ਆਲਸੋ, ਡੈਫੀਨੇਟਲੀ ਅਸੀਂ ਕਿਰਤਕਾਣ ਹੋਵਾਂਗੇ। ਇਸ ਕਰਕੇ ਜਿਹੜਾ ਧਾਰਮਿਕ ਇਨਸਾਨ ਹੁੰਦਾ ਉਹ ਐਕਸਪੈਕਟੇਸ਼ਨਸ ਨਹੀਂ ਰੱਖਦਾ। ਪਤੀ ਪਤਨੀ ਕੋਲੋਂ, ਪਤਨੀ ਪਤੀ ਕੋਲੋਂ, ਬੱਚਿਆਂ ਕੋਲੋਂ, ਸੱਸ ਕੋਲੋਂ, ਨੂੰਹ ਕੋਲੋਂ, ਕਿਸੇ ਵੀ ਇਨਸਾਨ ਕੋਲੋਂ ਐਕਸਪੈਕਟੇਸ਼ਨਸ ਨਹੀਂ ਰੱਖਦਾ। ਇਹ ਗੱਲ ਸਮਝਾਉਣ ਵਾਸਤੇ ਅਸੀਂ ਸਭ ਸੁਖਦਾਤਾ ਰਾਮ ਸ਼ਲੋਕ ਨੂੰ ਸਮਝਾਂਗੇ। ਹੁਣ ਅੱਗੇ ਕਹਿੰਦੇ ਨੇ ਤਨ ਧਨ ਸੰਪੈ ਸੁਖ ਦਿਓ, ਸੰਪੈ ਸੁਖ ਦਿਓ। ਪਹਿਲੀ ਲੜੀ ਵਿੱਚ ਕਹਿ ਰਹੇ ਨੇ ਤਨ ਧਨ ਜੈ ਤੋਕੋ ਦਿਓ। ਹੁਣ ਇਹਦੇ ਵਿੱਚ ਕੁਝ ਥੋੜ੍ਹੀ ਹੋਰ ਸਮਝਣ ਵਾਲੀ ਗੱਲ ਹੈ ਕਿ ਤਨ ਅਤੇ ਧਨ ਸੰਪੈ ਸੁਖ ਦਿਓ। ਤੈਨੂੰ ਤਨ ਧਨ ਅਤੇ ਦੋਨਾਂ ਨੂੰ ਔਂਕੜ ਲੱਗੀ ਹੋਈ ਹੈ, ਲੇਕਿਨ ਸੰਪੈ ਸੁਖ ਦਿਓ। ਆਰ ਜੈ ਨੀਕੇ ਤਾਮ, ਧਾਮ ਦਾ ਮਤਲਬ ਘਰ ਨਹੀਂ ਹੁੰਦਾ, ਇਹ ਜਿਹੜੇ ਇੱਟਾਂ ਗਾਰੇ ਦਾ ਬਣਿਆ ਹੋਇਆ ਮਕਾਨ ਹੈ ਨਾ, ਉਹਨੂੰ ਨਹੀਂ ਕਹਿੰਦੇ ਨੇ। ਨੀਕੇ ਧਾਮ ਦਾ ਮਤਲਬ ਹੈ ਜਿਹਨੇ ਤੈਨੂੰ ਸੁੰਦਰ ਅਹਿਰਦਾ ਦਿੱਤਾ। ਤਨ ਧਨ ਸੰਪੈ ਸੁਖ ਦਿਓ, ਜਿਹਨੇ ਤੈਨੂੰ ਹਿਰਦੇ ਦਾ ਰਾਜ ਦਿੱਤਾ। ਜਿਹਦੇ ਕੋਲ ਹਿਰਦੇ ਦਾ ਰਾਜ ਨਹੀਂ ਨਾ, ਜੇ ਰਾਜ ਨਹੀਂ ਕਮਾਉਣਾ ਜਾਣਦਾ ਨਾ, ਉਹ ਰੱਬ ਜੀ ਤੋਂ ਟੁੱਟਾ ਹੋਇਆ, ਉਹਦੀ ਆਤਮਾ ਦੀ ਕੰਗਾਲਤਾ ਹੈ। ਐਸੀ ਆਤਮਾ ਦੀ ਕੰਗਾਲਤਾ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੂਰੀਆਂ ਪਾਰ। ਤਨ ਧਨ ਸੰਪੈ ਸੁਖ ਦਿਓ, ਤੂੰ ਜੋ ਦੁਨਿਆਵੀ ਪਦਾਰਥ ਕਮਾ ਕੇ ਆਪਣਾ ਤਨ ਨੂੰ ਪਾਲਣ ਵਾਲਾ, ਲਗਜ਼ਰੀ ਵਾਲਾ ਜਿਹੜਾ ਰਾਜਮਾਣ ਮਾਣਦਾ ਨਾ, ਅਰਜੈ ਨੀਕੇ ਤਾਮ, ਅਤੇ ਜਿਸਨੇ ਤੈਨੂੰ ਇਹ ਸਤਿਗੁਰ ਦੀ ਮੱਤ ਦੇ ਕੇ ਸੋਹਣਾ ਤੇਰਾ ਹਿਰਦਾ ਰੂਪੀ ਘਰ ਧਾਮ ਦਿੱਤਾ। ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਏ ਨਾ ਰਾਮ। ਓਏ ਮੇਰੇ ਮਨ, ਤੂੰ ਸੁਣ ਸਮਝ, ਕਿਉਂ ਉਸਨੂੰ ਯਾਦ ਨਹੀਂ ਕਰਦਾ? ਅਸੀਂ ਹੁਣ ਇਸਦੇ ਸਿਮਟਮ ਸਮਝ ਚੁੱਕੇ ਹਾਂ ਕਿ ਸਾਡਾ ਮਨ ਯਾਦ ਕਿਉਂ ਨਹੀਂ ਕਰਦਾ, ਕਿਉਂਕਿ ਮਨ ਮੈਲਾ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ, ਸਹਿਸਾ ਡਰ ਕਾਰਨ ਸਾਡਾ ਮਨ ਮੈਲਾ। ਸਹਿਸਹਿ ਜੀਓ ਮਲੀਨ ਹੈ, ਜਿਸ ਮਨੁੱਖ ਨੂੰ 1% ਵੀ ਕੋਈ ਡਰ ਹੈ ਜਾਂ ਸੋ ਮੈਨੀ ਫੀਅਰਸ ਹਨ, ਉਹਦਾ ਮਨ ਮੈਲਾ ਹੋਏਗਾ ਹੀ ਹੋਏਗਾ। ਅਤੇ ਮਨ ਮੈਲੇ ਦੀ ਨਿਸ਼ਾਨੀ ਹੈ ਕਿ ਫੀਅਰ ਦੇ ਕਾਰਨ ਇਹਨੂੰ ਮਨ ਅੰਦਰ ਮੈਲ ਆਈ ਹੈ। ਸਹਿਸਹਿ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਧੋਵੋ, ਸ਼ਬਦ ਲਾਗੋ, ਹਾਰਸਿਓ ਰਹੋ ਚਿਤ ਲਾਏ। ਇਹਦਾ ਮਤਲਬ ਕਿ ਰੱਬ ਜੀ ਨਾਲ ਜੇ ਤੂੰ ਜੁੜਨਾ ਤਾਂ ਸਤਿਗੁਰ ਦੀ ਮੱਤ ਅਨੁਸਾਰ ਆਪਣੇ ਮਨ ਦੀ ਮੈਲ ਦੂਰ ਕਰ ਲੈ, ਰੱਬ ਜੀ ਦੇ ਨਾਲ ਹਾਰਸਿਓ ਰਹੋ ਚਿਤ ਲਾਏ ਹੋ ਗਿਆ, ਕਿਉਂਕਿ ਤੂੰ ਸਤਿਗੁਰ ਦੀ ਮੱਤ ਅਨੁਸਾਰ ਜੀ ਰਿਹਾ। ਹੁਣ ਕਹਿੰਦੇ ਨੇ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਇਨਾ ਰਾਮ। ਹੁਣ ਅੱਗੇ ਅੱਜ ਚੱਲ ਕੇ ਸਾਨੂੰ ਕੀ ਸਮਝਾਉਂਦੇ ਨੇ, ਕਹਿੰਦੇ ਨੇ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਈ। ਸਾਰੇ ਸੁੱਖਾਂ ਦਾ ਮਾਲਕ, ਸਾਰੇ ਸੁੱਖਾਂ ਦਾ ਦਾਤਾ ਰੱਬ ਜੀ ਹੈ। ਪਹਿਲੀ ਨਿਸ਼ਾਨੀ ਰੱਬ ਜੀ ਨੂੰ ਯਾਦ ਕਰਨ ਦੀ ਕਿ ਇਹਦੀ ਸਿਮਰਤੀ 'ਚ ਰੱਬ ਜੀ ਹੈ, ਉਹ ਮਨੁੱਖ ਕਦੇ ਆਪਣੇ ਆਪ ਨੂੰ ਦਾਤਾ ਨਹੀਂ ਸਮਝੇਗਾ। ਤੁਹਾਡੇ ਵਾਸਤੇ ਕਮਾ ਕੇ ਲੈਂਦੇ ਹਾਂ, ਇਹ ਆਮ ਤੌਰ 'ਤੇ ਪਤੀ ਪਤਨੀਆਂ ਨੂੰ ਕਹਿ ਰਹੇ ਹੁੰਦੇ ਨੇ ਜਾਂ ਬੱਚਿਆਂ ਨੂੰ ਕਹਿ ਰਹੇ ਹੁੰਦੇ। ਜੇ ਅਸੀਂ ਕਮਾ ਕੇ ਨਾ ਲਿਆਈਏ, ਪਤਾ ਸਾਰੇ ਸੁੱਖ ਰਾਮ, ਏਅਰ ਕੰਡੀਸ਼ਨ, ਕਾਰਾਂ, ਨੌਕਰ ਚਾਕਰ, ਜਦੋਂ ਅਸੀਂ ਇਸ ਤਰ੍ਹਾਂ ਤਿਉੜੀ ਚੜ੍ਹਾ ਕੇ ਔਖੇ ਹੋ ਰਹੇ ਹੁੰਦੇ ਨਾ, ਉਸ ਵੇਲੇ ਯਾਦ ਕਰੀਏ ਮੈਨੂੰ ਰੱਬ ਜੀ ਵਿਸਰ ਗਏ ਨੇ, ਸਭਨਾ ਜੀਆਂ ਕਾਇਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਮੈਨੂੰ ਯਾਦ ਰੱਖਣਾ ਹੈ। ਨਿਸ਼ਾਨੀ ਹੋ ਗਈ, ਅਸੀਂ ਕਿਸੇ ਦੇ ਦਾਤੇ ਨਹੀਂ ਬਣਾਂਗੇ। ਨੌਕਰ ਨਾਲ ਵੀ, ਜਮਾਦਾਰਨੀ ਨਾਲ ਵੀ ਦਾਤੇ ਬਣਨ ਦੀ ਸਾਡੀ ਵਾਦੀ ਨਾ ਜਦੋਂ ਖਤਮ ਹੋ ਜਾਏਗੀ, ਦੈਟ ਮੀਨਸ ਦਿਸ ਪਰਸਨ ਕੀਪਸ ਰਿਮੈਂਬਰਿੰਗ ਗੋਡ, ਕੀਪਸ ਗੋਡ ਇਨ ਇਸ ਸਿਮਰਤੀ, ਰੱਬ ਨੂੰ ਆਪਣੇ ਹਿਰਦੇ 'ਚ ਯਾਦ ਰੱਖਦਾ ਹੈ। ਇਸ ਨੂੰ ਜਿਸ ਪਾਸੇ ਮਰਜ਼ੀ ਐਂਗਲ ਤੋਂ ਟੁਕਾ ਲੈਣਾ ਕਿ ਜਦੋਂ ਮਾਂ ਪਿਓ ਬੁੱਢੇ ਹੋ ਜਾਣ ਤਾਂ ਬੱਚੇ ਉਹਨਾਂ ਨੂੰ ਕਹਿੰਦੇ ਨੇ ਅਸੀਂ ਕਮਾ ਕੇ ਲਿਆਉਂਦੇ ਹਾਂ। ਅਤੇ ਮੈਨੂੰ ਇੱਕ ਸਟੇਟਮੈਂਟ ਵੀ ਯਾਦ ਹੈ, ਕਿਸੇ ਨੂੰ ਪੁੱਛਿਆ ਸੀ ਤੁਹਾਡੇ ਮਾਂ ਪਿਓ ਬੁੱਢੇ ਨੇ, ਤਾਂ ਉਹਨੇ ਕਿਹਾ ਮੇਰੇ ਪਾਪਾ ਜੀ ਮਰ ਗਏ ਨੇ। ਅੱਛਾ, ਤੁਹਾਡੇ ਮਾਤਾ ਜੀ ਕਿੱਥੇ ਰਹਿੰਦੇ ਨੇ? ਕਹਿੰਦਾ ਸਾਡੇ ਕੋਲ ਹੀ ਰਹਿੰਦੇ ਨੇ। ਤਾਂ ਸਾਡੇ ਨਾਨੀ ਜੀ ਇਸ ਸਟੇਟਮੈਂਟ ਦੇ ਅਗੇਂਸਟ ਸਾਨੂੰ ਸਿਖਾਉਂਦੇ ਸਨ, ਕਹਿੰਦੇ ਸਨ ਇਹ ਕਹਿਣਾ ਚਾਹੀਦਾ ਅਸੀਂ ਆਪਣੇ ਮਾਤਾ ਜੀ ਕੋਲ ਰਹਿੰਦੇ ਹਾਂ। ਦੈਟਸ ਦ ਡਿਫਰੈਂਸ। ਜਿਹੜਾ ਅੱਜ ਆਪਣੇ ਆਪ ਨੂੰ ਦਾਤਾ ਸਮਝ ਰਿਹਾ ਉਹ ਕਹੇਗਾ ਇਹ ਬੁੱਢਾ ਬੁੱਢੀ ਸਾਡੇ ਕੋਲ ਰਹਿੰਦੇ ਨੇ। ਉਹ ਨੂੰ ਕਹੇਗੀ ਮੇਰਾ ਪਤੀ ਕਮਾ ਕੇ ਲਿਆਉਂਦਾ ਤਾਂ ਤੁਸੀਂ ਖਾਂਦੇ ਹੋ। ਬਸ ਇਹ ਸਾਡੇ ਘਰ ਦੀ ਸਾਰੀਆਂ ਰਿਲੇਸ਼ਨਸ਼ਿਪਸ ਆਪੇ ਠੀਕ ਹੋ ਜਾਣਗੀਆਂ। ਗੁਰੂ ਪਾਤਸ਼ਾਹ ਇਸ ਕਰਕੇ ਸਾਨੂੰ ਸਮਝਾ ਰਹੇ ਨੇ ਕਿ ਸਭ ਸੁੱਖ ਦਾਤਾ ਰਾਮ ਹੈ ਰੱਬ ਜੀ ਨੇ, ਤੂੰ ਆਪ ਨਾ ਮੰਨ ਆਪਣੇ ਆਪ ਨੂੰ। ਸਭ ਸੁੱਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਈ, ਹੋਰ ਕੋਈ ਨਹੀਂ ਹੈ। ਪਰ ਅਸੀਂ ਵੱਖਰਾ ਵੱਖਰਾ ਬਣਾਇਆ ਹੋਇਆ। ਜੇ ਤੁਸੀਂ ਗੁਰਦੁਆਰੇ ਜਾ ਕੇ ਮੰਗੋ ਤਾਂ ਇੱਥੇ ਮਿਲੇਗਾ, ਹੋਰ ਕਿੱਥੇ ਨਹੀਂ ਮਿਲਦਾ। ਮੰਦਿਰ ਜਾ ਕੇ ਮੰਗੋ, ਫਲਾਣੇ ਮੰਦਿਰ ਜਾ ਕੇ ਮੰਗੋ, ਇੱਥੇ ਮਿਲੇਗਾ, ਹੋਰ ਕਿੱਥੇ ਨਹੀਂ ਮਿਲੇਗਾ। ਉਹ ਕਹਿੰਦੇ ਫਲਾਣੀ ਚਰਚ ਜਾ ਕੇ ਮੰਗੋ, ਕਹਿੰਦੇ ਨੇ ਫਲਾਣੇ ਉੱਥੇ ਸਿਨਾਗੋਗ ਜਾ ਕੇ ਮੰਗੋ, ਉਹ ਕਹਿੰਦੇ ਨੇ ਫਲਾਣੀ ਦਰਗਾਹ 'ਚ ਜਾ ਕੇ ਮੰਗੋ, ਫਲਾਣੀ ਉੱਥੇ ਫਲਾਣੀ ਕਬਰ ਉੱਤੇ ਜਾ ਕੇ ਮੰਗੋ। ਹਰ ਕਿਸੇ ਨੇ ਇਹ ਦੱਸਿਆ ਹੋਇਆ ਉੱਥੇ, ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਸਭ ਜਗ੍ਹਾ ਰੱਬ ਜੀ ਦਾ ਪਸਾਰਾ, ਰੱਬ ਜੀ ਤਾਂ ਸਾਰਾ ਦੇਣ ਵਾਲੇ ਨੇ, ਦੂਸਰ ਨਾਇਨ ਕੋਏ ਇਹ ਨਾ ਭੁਲੇਖਾ ਖਾਓ। ਜਦੋਂ ਅਸੀਂ ਕਿਸੇ ਨੂੰ ਇਹ ਕਹਿੰਦੇ ਨਾ ਮੈਨੂੰ ਤਾਂ ਸਿਰਫ ਇਸ ਦਰ ਤੋਂ ਮਿਲਿਆ, ਇਹਦਾ ਮਤਲਬ ਬਾਕੀ ਸਾਰੀ ਧਰਤੀ 'ਤੇ ਉਹਦੇ ਦਰ ਨਹੀਂ ਨੇ। ਅਸੀਂ ਕਿਸੇ ਨੂੰ ਕੁਛ ਕਹਿ ਨਹੀਂ ਸਕਦੇ ਹਾਂ, ਪਰ ਜਿਸ ਦਰ ਤੋਂ ਸੁਮਤ ਪ੍ਰਾਪਤ ਹੋਏ ਉਸ ਦਰ ਦੇ ਸਾਨੂੰ ਹਮ ਭੀਖਕ ਭਿਖਾਰੀ ਤੇਰੇ ਬਣ ਜਾਣਾ ਚਾਹੀਦਾ। ਤੂੰ ਨਿਜਪਤ ਹੈ ਦਾਤਾ। ਖੈਰ, ਗੁਰੂ ਪਾਤਸ਼ਾਹ ਕਹਿੰਦੇ ਨੇ ਦੂਸਰ ਨਾਇਨ ਕੋਏ, ਤਾਂ ਦੂਸਰ ਦਾ ਮਤਲਬ ਥੋੜ੍ਹਾ ਜਿਹਾ ਹੋਰ ਸਮਝ ਲਈਏ ਡਿਟੇਲ ਵਿੱਚ ਕਿ ਦੂਜਾ ਔਰ ਕੋਈ ਨਹੀਂ ਹੈ। ਪੌੜੀ ਆਸਾ ਕੀ ਵਾਰ, ਸਤਿਗੁਰ ਵਿੱਟੋਂ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ। ਸਤਿਗੁਰ ਨੂੰ ਮੈਂ ਮਿਲਿਆ, ਸਤਿਗੁਰ ਵਿੱਟੋਂ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ। ਮੇਰੀ ਮੱਤ ਦਾ ਮਾਲਕ, ਮੇਰੀ ਦਿਮਾਗ ਅਕਲ ਜੀੜੇ ਹਿਰਦੇ ਦਾ ਮਾਲਕ, ਖਸਮ ਮੇਰਾ ਪ੍ਰੀਤਮ ਪਰਮਾਤਮਾ, ਖਸਮ ਸੰਭਾਲਿਆ ਸੰਭਾਲਿਆ ਸੰਭਾਲ ਦੀ ਜਾਚ ਆ ਗਈ। ਸਤਿਗੁਰ ਵਿੱਟੋਂ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਅੰਜਨ ਕਹਿੰਦੇ ਨੇ ਜਿਹੜਾ ਅੱਖਾਂ 'ਚ ਸੁਰਮਾ ਪਾਉਂਦੇ ਆ ਨਾ। ਸਤਿਗੁਰ ਵਿੱਟੋਂ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਹਨੀ ਨੇਤਰੀ ਜਗਤ ਨਿਹਾਲਿਆ, ਇਹਨੀ ਨੇਤਰੀ ਜਗਤ ਨਿਹਾਲਿਆ। ਮੈਨੂੰ ਨਾ ਇੱਕ ਅਕਲ ਦੇ ਦਿੱਤੀ ਹੈ, ਮੇਰੀਆਂ ਅੱਖਾਂ ਉੱਤੇ ਇੱਕ ਐਸੀ ਐਨਕ ਫਿੱਟ ਕਰ ਦਿੱਤੀ ਹੈ, ਇੱਕ ਐਸਾ ਮੈਨੂੰ ਵਿਜ਼ਨ ਬਖਸ਼ ਦਿੱਤਾ ਹੈ ਜਿਹਦੇ ਨਾਲ ਮੈਂ ਜਗਤ ਨੂੰ ਦੇਖ ਸਕਦਾ, ਨਿਹਾਰ ਸਕਦਾ। ਮੈਨੂੰ ਜਗਤ ਨੂੰ ਦੇਖਣ ਦੀ ਇੱਕ ਟੈਕਨੀਕ ਸਮਝ ਆ ਗਈ। ਜੇ ਮੈਨੂੰ ਉਹ ਟੈਕਨੀਕ ਸਮਝ ਨਹੀਂ ਆਈ ਸੀ ਤਾਂ ਮੈਂ ਸਮਝਦਾ ਸੀ ਇਹ ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ, ਇਹ ਨੀਵੀਂ ਜਾਤ ਦਾ, ਇਹ ਖੱਤਰੀ ਹੈ, ਅਰੋੜਾ ਹੈ, ਇਹ ਚੂੜਾ ਹੈ, ਇਹ ਅਨਟੱਚੇਬਲ ਹੈ। ਮੈਨੂੰ ਇਹ ਵੱਖਰੇ ਵੱਖਰੇ ਲੱਗਦੇ ਸਨ, ਮੈਨੂੰ ਗੋਰਾ ਕਾਲਾ ਅਮੀਰ ਗਰੀਬ ਸਭ ਵੱਖਰੇ ਵੱਖਰੇ ਲੱਗਦੇ ਸਨ, ਪਰ ਗੁਰੂ ਨੇ ਮੇਰੀਆਂ ਨਾ ਆਈਸਾਈਟ ਨੂੰ ਵਿਜ਼ਨ ਦੇ ਦਿੱਤਾ, ਫਿਕਸ ਕਰ ਦਿੱਤਾ। ਸਤਿਗੁਰੂ ਵਿੱਟੋ ਮਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨਿਹਾਲਿਆ। ਹੁਣ ਅੱਗੇ ਕੀ ਕਹਿੰਦੇ ਨੇ, ਖਸਮ ਛੋੜ ਦੂਜੇ ਲੱਗੇ। ਖਸਮ ਛੋੜ ਦੂਜੇ ਲੱਗੇ ਕੀ ਹੈ? ਖਸਮ ਛੋੜ ਦੂਜੇ ਲੱਗੇ ਗੁਰੂ ਪਾਤਸ਼ਾਹ ਕਹਿੰਦੇ ਨੇ, ਜੇ ਇੱਕ ਅਕਾਲ ਪੁਰਖ ਤੋਂ ਛੁੱਟ ਇਸ ਧਰਤੀ ਦੀ ਕਿਸੇ ਚੀਜ਼ ਦੇ ਨਾਲ ਵੀ ਜੇ ਤੂੰ ਜੁੜ ਜਾਣਾ ਹੈ ਤਾਂ ਖਸਮ ਛੋੜ ਦੂਜੇ ਲੱਗੇ ਬਣ ਗਿਆ। ਜੇ ਕੋਈ ਕਹੇ ਮੈਨੂੰ ਇਹ ਸੰਤਾਂ ਦੇ, ਇਹ ਫਲਾਣੇ ਸੰਤਾਂ ਦੇ ਚਰਨ ਪਰਸਨ ਦੇ ਨਾਲ, ਫਲਾਣੇ ਡੇਰੇ 'ਤੇ 40 ਦਿਨ ਜਾਣ ਦੇ ਨਾਲ ਪ੍ਰਾਪਤ ਹੋਇਆ, ਖਸਮ ਛੋੜ ਦੂਜੇ ਲੱਗੇ ਹੋ ਗਿਆ। ਖਸਮ ਹੈ ਰੱਬ ਜੀ ਤਾਂ ਸਤਿਗੁਰ ਹੈ ਸੱਚ ਸਤਿਗੁਰ ਦੀ ਮੱਤ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ, ਤੈਨੂੰ ਨਹੀਂ ਪਤਾ ਇਨਸਾਨ ਸਤਿਗੁਰੂ ਹੈ ਬੋਝਾ, ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਇਹ ਪਾਰ ਉਤਾਰਾ ਹੋ ਗਿਆ, ਮੀਨਸ ਮੈਂ ਅੰਦਰ ਜਾਣ ਦੀ ਗੇਮ ਸਮਝ ਗਿਆ। ਗੁਰੂ ਪਾਤਸ਼ਾਹ ਕਹਿੰਦੇ ਨੇ, ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ, ਕੋ ਨਾਨਕ ਸੁਣ ਰਹੇ ਮਨਾ ਤੈ ਸਿਮਰਤ। ਉਹਨੂੰ ਯਾਦ ਵਿੱਚ ਰੱਖਣ ਦੇ ਨਾਲ ਗੱਤ ਹੋਏ। ਹੁਣ ਸਾਨੂੰ ਅੱਜ ਗੱਤ ਸਮਝਣਾ ਪਏਗਾ। ਗੱਤ ਦਾ ਮਹਿਨਾ ਮੈਂ ਪੜ੍ਹ ਰਿਹਾ ਸਾਂ, ਭਾਈ ਕਾਨ ਸਿੰਘ ਨਾਭਾ ਜੀ ਦਾ ਬਹੁਤ ਧੰਨਵਾਦ ਹੈ। ਉਹ ਲਿਖਦੇ ਨੇ, ਮੁਕਤੀ ਪਾਉਣ ਦਾ ਇਲਮ, ਮੁਕਤ ਅਵਸਥਾ ਸਾਲਵੇਸ਼ਨ ਜੀਂਦੇ ਜੀ ਪ੍ਰਾਪਤ ਕਰਨ ਦਾ ਗਿਆਨ, ਉਹ ਨੌਲੇਜ, ਉਹ ਮਤ ਜਿਹਦੇ ਨਾਲ ਇਨਸਾਨ ਗੱਤ ਪ੍ਰਾਪਤ ਕਰਦਾ ਹੈ, ਮੁਕਤ ਅਵਸਥਾ ਪ੍ਰਾਪਤ ਕਰਦਾ ਹੈ। ਕਿ ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾ ਇਹਨਾਂ ਕੋਏ ਦੇ ਬਾਰੇ ਸਮਝਿਆ ਕੌਣ ਨਾਨਕ ਸੁਣ ਰਹੇ ਮਨਾ ਤੈਂ ਸਿਮਰਤ। ਗੱਤ ਹੋਏ ਕਿ ਜਦੋਂ ਤੈਨੂੰ ਆਪਣੀ ਗਤੀ ਬਾਰੇ ਇਲਮ ਸਮਝ ਨਹੀਂ ਨਾ ਆਇਆ, ਅਤੇ ਤੂੰ ਮੁੰਦ ਜੋਬਨ ਬਾਲੀ ਆ, ਜਿਹੜਾ ਸਾਡਾ ਪਹਿਲੇ ਦਿਨ ਤੋਂ ਸ਼ਲੋਕ ਚੱਲ ਰਿਹਾ, ਉਹ ਤੰਗੀ ਪੈ ਉਹ ਹਰੀ ਵਾਲਾ, ਕਿ ਅਸੀਂ ਸਾਰੇ ਮੁੰਦ ਜੋਬਨ ਬਾਲੀ ਹਾਂ ਅਤੇ ਸਾਨੂੰ ਕੁਛ ਸਮਝ ਨਹੀਂ ਆਇਆ, ਇਸ ਕਰਕੇ ਰੱਬੀ ਗੁਣਾਂ ਦੀ ਗੱਲ ਸਮਝਾ ਰਹੇ ਨੇ। ਤਾਂ ਰੱਬੀ ਗੁਣ ਜੇ ਸਾਡੇ ਕੋਲ ਨਹੀਂ ਤਾਂ ਅਸੀਂ ਆਪਣੇ ਜੀਵਨ ਵਿੱਚ ਗੱਤ ਪ੍ਰਾਪਤ ਨਹੀਂ ਕਰ ਪਾ ਰਹੇ ਹਾਂ। ਔਰ ਗੁਰੂ ਪਾਤਸ਼ਾਹ ਕਹਿੰਦੇ ਨੇ, ਤੁਸੀਂ ਗੱਤ ਪ੍ਰਾਪਤ ਨਹੀਂ ਕਰ ਪਾ ਰਹੇ ਦੁਨੀਆ ਦੇ ਲੋਕੋ, ਅਤੇ ਇੱਥੇ ਪਰੇਸ਼ਾਨ ਹੋ, ਇਸ ਕਰਕੇ ਤੁਹਾਨੂੰ ਕੋਈ ਠੱਗੀ ਕਰਨ ਵਾਲੇ, ਕਿਸੇ ਐਸੀ ਸੋਚ ਵਾਲੇ ਨੇ ਇਹ ਕਹਿ ਦਿੱਤਾ, ਐਸੇ ਫਰੀਰਤ ਕਰੋ, ਐਸੇ ਕੁਛ ਚੜਾ ਲਓ, ਤੋ ਤੁਮਕੋ ਮਰਨੇ ਕੇ ਬਾਅਦ ਗਤੀ ਪ੍ਰਾਪਤ ਹੋ ਜਾਏਗੀ। ਜਿਸ ਦਾ ਸਿੱਟਾ ਅੱਜ ਇਹ ਨਿਕਲਿਆ ਕਿ ਲੋਕ ਮਰਨ ਤੋਂ ਬਾਅਦ ਦੇ ਸਾਰੇ ਕਾਰਨਾਮੇ ਕਰਦੇ ਨੇ, ਭਾਂਡਾ ਮੰਜਾ ਕੱਪੜੇ ਸਭ ਕੁਛ ਦਾਨ ਪੁੰਨ ਕਰਦੇ ਨੇ, ਕੀ ਮਰਨ ਤੋਂ ਬਾਅਦ ਮਿਲੇਗਾ? ਤਾਂ ਹਰ ਕੋਈ ਸੋਚਦਾ ਮੈਂ ਇੱਥੇ ਬੜੇ ਸਾਰੇ ਐਸੇ ਕਰਮ ਕੀਤੇ ਨੇ ਤਾਂ ਮੇਰੀ ਗਤੀ ਕਿਸ ਤਰ੍ਹਾਂ ਹੋਏਗੀ। ਉਹ ਆਪਣੇ ਬੱਚਿਆਂ ਨੂੰ ਰੋਲ ਮਾਡਲ ਬਣ ਕੇ ਦਿਖਾ ਜਾਂਦਾ ਕਿ ਜਿਸ ਤਰ੍ਹਾਂ ਮੈਂ ਆਪਣੇ ਬਜ਼ੁਰਗਾਂ ਦਾ ਕੀਤਾ ਇਸ ਤਰ੍ਹਾਂ ਤੁਸੀਂ ਮੇਰਾ ਕਰਨਾ। ਜਿਉਂਦੇ ਜੀ ਗਤੀ ਨਹੀਂ ਹੋਈ, ਪਰ ਗੁਰਮਤ ਇਸ ਗਤੀ ਨੂੰ ਨਾ ਪ੍ਰਾਪਤੀ ਦੇ ਕਾਰਨ ਦੁਨੀਆ ਨੂੰ ਇੱਕ ਟਕੋਰ ਮਾਰ ਕੇ ਫੈਸਲਾ ਦਿੰਦੀ ਹੈ, ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣਾ ਕੋਇਲਾ। ਮਰਨੇ ਕੇ ਬਾਅਦ ਮੁਕਤ ਕਿਸਨੇ ਜਾਣੀ, ਕੌਣ ਜਾਣਦਾ? ਕੋਈ ਨਹੀਂ ਜਾਣਦਾ। ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ, ਜੀਂਦੇ ਜੀ ਮੁਕਤ ਅਵਸਥਾ ਪ੍ਰਾਪਤ ਕਰਨੀ ਹੈ, ਅਤੇ ਜੀਂਦੇ ਜੀ ਜੇ ਮੁਕਤ ਅਵਸਥਾ ਨਹੀਂ ਤਾਂ ਤੇਰੀ ਗਤ ਨਹੀਂ ਹੋ ਸਕਦੀ। ਤੇਰੀ ਗਤੀ ਹੋ ਸਕਦੀ ਹੈ ਜੇ ਤੂੰ ਰੱਬ ਜੀ ਨੂੰ ਸਮਝੇ। ਹੁਣ ਕਹਿੰਦੇ ਨੇ, ਜੈ ਸਿਮਰਤ ਗਤ ਪਾਈਏ। ਪਹਿਲੇ ਸ਼ਲੋਕ 'ਚ ਕਹਿੰਦੇ ਨੇ ਤੈਂ ਸਿਮਰਤ ਗਤ ਹੋਏ, ਹੁਣ ਗਤ ਦਾ ਟੋਪਿਕ ਛੇੜ ਦਿੱਤਾ ਗੁਰੂ ਪਾਤਸ਼ਾਹ। ਹੁਣ ਕਹਿੰਦੇ ਨੇ, ਜਿਹਨੂੰ ਯਾਦ ਵਿੱਚ ਨਿਰੰਤਰ ਰੱਖਣ ਦੇ ਨਾਲ, ਜਿਸ ਸੱਚ ਦੀ ਵਿਚਾਰ ਨੂੰ ਨਿਰੰਤਰ ਮਨ ਦੇ ਅੰਦਰ ਰੱਖਣ ਦੇ ਨਾਲ, ਜੈ ਸਿਮਰਤ ਗੱਤ ਪਾਈ ਹੈ। ਹੁਣ ਉਸ ਗੱਤ ਦੇ ਬਾਰੇ ਅਸੀਂ ਰੋਜ਼ ਸਵੇਰੇ ਜਪਜੀ ਸਾਹਿਬ ਪੜ੍ਹਦੇ ਹਾਂ, ਅੰਤਰਗਤ ਤੀਰਥ ਮਲ ਲਾਓ ਪੜ੍ਹਦੇ ਹਾਂ ਨਾ, ਤੀਰਥ ਤਪ ਦਿਆ ਦੱਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਪਾਓ। ਹੁਣ ਅਸੀਂ ਛੇਤੀ ਨਾਲ ਉੱਥੇ ਪੜ੍ਹ ਜਾਂਦੇ ਹਾਂ ਅੰਤਰਗਤ ਤੀਰਥ ਮਲ ਲਾਓ, ਪਤਾ ਨਹੀਂ ਲੱਗਦਾ। ਗੁਰੂ ਪਾਤਸ਼ਾਹ ਸਾਡੇ ਅੰਦਰ ਦੀ ਗਤੀ ਦੇ ਬਾਰੇ ਸਾਨੂੰ ਸਮਝਾ ਰਹੇ ਨੇ, ਕਹਿੰਦੇ ਨੇ ਅੰਤਰਗਤ, ਉੱਥੇ ਪੌਜ਼ ਦੇਵਾਂਗੇ, ਗੁਰਬਾਣੀ ਦੀ ਵਿਚਾਰ ਅਨੁਸਾਰ ਗ੍ਰਾਮਰ ਅਨੁਸਾਰ ਸਮਝਾਂਗੇ। ਤੁਹਾਡੇ 'ਚੋਂ ਕਈ ਖੋਜੀ ਸੱਜਣ ਇੱਥੇ ਬੈਠੇ ਹੋਏ ਨੇ ਕਿ ਅਸੀਂ ਵਿਆਕਰਣ ਦੇ ਵਿਕਾਰਨ ਵਿਆਕਰਣ ਨੂੰ ਪੰਡਤਾਈ ਵਾਂਗੂ ਸਿਰ 'ਤੇ ਨਹੀਂ ਰੱਖ ਲੈਣਾ, ਪਰ ਵਿਆਕਰਣ ਦੇ ਨਾਲ ਸ਼ੁੱਧ ਉਚਾਰਨ ਨੂੰ ਸਮਝਣਾ। ਅੰਤਰਗਤ ਉੱਥੇ ਕੌਮਾ ਦੇਖ ਕੇ ਪੜ੍ਹਾਂਗੇ, ਤੀਰਥ ਮਲ ਲਾਓ, ਅੰਦਰ ਦੀ ਗਤੀ ਕਰ ਲਵੇ ਨਾ। ਜੇ ਤੈਨੂੰ ਅੰਦਰ ਦੀ ਗਤੀ ਕਰਨੀ ਹੈ ਨਾ, ਤਾਂ ਉਹ ਸਤਿਗੁਰ ਦੀ ਮੱਤ ਦੇ ਤੀਰਥ 'ਚ ਰੋਜ਼ ਮਲ ਨਾਓ, ਆਪਣੀ ਮੈਲ ਲਾ ਲਿਆ ਕਰ, ਪਰ ਅੰਦਰ ਦੀ ਗਤੀ ਬਾਰੇ ਸੋਚ, ਅਸੀਂ ਅੰਦਰ ਦੀ ਗਤੀ ਬਾਰੇ ਹੀ ਭੁੱਲੇ ਹੋਏ ਹਾਂ। ਅੰਦਰ ਦੀ ਗਤੀ ਬਾਰੇ ਹੀ ਸਾਨੂੰ ਅੰਦਰ ਟਰੈਵਲ ਕਰਕੇ ਜਾਣਾ, ਅੰਦਰ ਦੀ ਗਤੀ ਬਾਰੇ ਹੀ ਸਾਨੂੰ ਆਪ ਨੜੇ ਗਿਰਬਾਨ ਮੈਂ ਸਿਰ ਨੀਵਾਂ ਕਰ ਵੇਖਣਾ। ਅੰਦਰ ਦੀ ਗਤੀ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਗੁਰ ਕੈ ਦਰਸ਼ਨ ਮੁਕਤ ਗਤ ਹੋਏ। ਜੇ ਗੁਰ ਕੈ ਦਰਸ਼ਨ, ਗੁਰ ਕੈ ਦਰਸ਼ਨ ਦਾ ਮਤਲਬ ਦੇਖਣਾ ਨਹੀਂ ਹੁੰਦਾ, ਗੁਰ ਕੈ ਦਰਸ਼ਨ ਦਾ ਮਤਲਬ ਗੁਰੂ ਦੀ ਮਤ ਵਾਲੀ ਫਿਲੋਸਫੀ ਜੇ ਤੂੰ ਲੈ ਲਵੇਂ, ਉਸ ਅਨੁਸਾਰ ਜੇ ਤੂੰ ਜੀਣ ਲੱਗ ਪਵੇਂ ਤਾਂ ਤੇਰੀ ਮੁਕਤ ਗਤ ਹੋ ਸਕਦੀ ਹੈ। ਜੈ ਸਿਮਰਤ ਗਤ ਪਾਈਐ ਤੈਂ ਭਜਰੇ ਤੈਂ ਮੀਤ। ਮੀਤ ਕਿਹਨੂੰ ਕਿਹਾ? ਅਸੀਂ ਸ਼ੁਰੂ ਤੋਂ ਪੜ੍ਹ ਰਹੇ ਹਾਂ ਮਨ ਨੂੰ ਕਿਹਾ, ਮਨ ਨੂੰ ਗੁਰਬਾਣੀ ਵਿੱਚ ਮੀਤ ਕਿਹਾ, ਮਿੱਤਰ ਪਿਆਰਿਆ ਕਿਹਾ, ਇਸ ਨੂੰ ਜੀੜਾ ਕਿਹਾ, ਇਸ ਨੂੰ ਸਹੇਲੀ ਕਿਹਾ, ਇਹਨੂੰ ਹਿਰਦਾ ਕਿਹਾ, ਇਸ ਨੂੰ ਸਖੀ ਸਹੇਲੀ ਕਿਹਾ। ਇਹ ਸਾਰੇ ਲਫਜ਼ ਮਨ ਵਾਸਤੇ ਵਰਤੇ ਜਾਂਦੇ ਨੇ। ਓਏ ਮੇਰੇ ਮਨ, ਜਿਸ ਸਤਿਗੁਰ ਦੀ ਮਤ ਦੇ ਨਾਲ ਤੇਰੀ ਅੰਦਰ ਦੀ ਗਤੀ ਹੋ ਸਕਦੀ ਹੈ, ਜੈ ਸਿਮਰਤ, ਜਿਸ ਸੱਚ ਦੀ ਵਿਚਾਰ ਨੂੰ ਨਿਰੰਤਰ ਆਪਣੀ ਮਤ ਵਿੱਚ ਟਿਕਾ ਕੇ ਤੇਰੀ ਗਤੀ ਹੋ ਸਕਦੀ ਹੈ, ਉਹ ਸਤਿਗੁਰ ਦੀ ਮਤ ਦੇ ਨਾਲ ਤੈਨੂੰ ਮੁਕਤ ਗਤ ਪ੍ਰਾਪਤ ਹੋ ਸਕਦੀ ਹੈ। ਗੁਰ ਕੈ ਦਰਸ਼ਨ ਮੁਕਤ ਗਤ ਹੋਏ ਅਤੇ ਗੁਰੂ ਦੇ ਮਤ ਅਨੁਸਾਰ ਜੇ ਤੂੰ ਆਪਣੀ ਗਤੀ ਕਰਦਾ, ਉਹਨੂੰ ਰੋਜ਼ ਰੋਜ਼ ਸੇਵਨ ਕਰ, ਤੇ ਭਜ ਰੇ ਤੈ ਮੀਤ, ਕਹੋ ਨਾਨਕ ਸੁਣ ਰੇ ਮਨਾ, ਔਦ ਘਟਤ ਹੈ ਨੀਤ। ਇੱਕ ਐਲੀਵੇਟਿਡ ਇਨਸਾਨ ਨੂੰ ਗੁਰੂ ਪਾਤਸ਼ਾਹ ਕਹਿ ਰਹੇ ਨੇ, ਜੇ ਸਤਿਗੁਰ ਦੀ ਮਤ ਲੈ ਲਵੇਂ, ਤੇਰੀ ਅੰਦਰ ਦੀ ਗਤੀ ਹੋ ਜਾਏ, ਤਾਂ ਪਤਾ ਕੀ ਹੈ, ਤੇਰੀ ਰੋਜ਼ ਔਦ, ਅਗੇਨ ਮਾਨ ਕੋਸ਼ਿਸ਼, ਕਾਨ ਸਿੰਘ ਨਾਭਾ ਜੀ ਲਿਖਦੇ ਨੇ, ਔਦ ਦਾ ਮੈਨਾ ਦੂਰੀ, ਸੀਮਾ, ਵਿਥ, ਡਿਸਟੈਂਸ, ਤੇਰੀ ਰੱਬ ਜੀ ਦੇ ਨਾਲ ਰੋਜ਼ ਰੋਜ਼ ਦੂਰੀ ਘੱਟ ਸਕਦੀ ਹੈ। ਔਦ ਘਟਤ ਹੈ ਨੀਤ, ਜੇ ਸਤਿਗੁਰ ਦੀ ਮਤ ਲੈ ਲਈਏ, ਜੇ ਸਿਮਰਤ ਗਤ ਪਾਈਏ, ਗਤ ਪਾਉਣ ਵਾਲੇ ਐਲੀਵੇਟਿਡ, ਇੱਕ ਗੁਰਮੁਖ, ਇੱਕ ਸਦਗੁਣ ਵਾਲੇ, ਇੱਕ ਆਈਡੀਅਲ ਇਨਸਾਨ ਦੀ ਉੱਚੀ ਅਵਸਥਾ ਬਾਰੇ ਉਹਨੂੰ ਸਮਝਾ ਰਹੇ ਨੇ, ਜੇ ਤੂੰ ਇੰਜ ਬਣ ਜਾਂਦਾ ਮੇਰੇ ਮਨ, ਤਾਂ ਰੱਬ ਜੀ ਦੇ ਨਾਲ ਰੋਜ਼ ਦੂਰੀ ਘੱਟ ਸਕਦੀ ਹੈ। ਦੂਰੀ ਅਸੀਂ ਆਪਣੀ ਪਾਈ ਹੋਈ, ਕਿਰਤ ਕਰਮ ਕੇ ਵਿਛੜੇ ਦੂਰੀ ਪਾਈ ਹੋਈ ਆ, ਕਰਮੀ ਆਪੋ ਆਪਣੀ, ਕਿ ਨੇੜਾ ਕਿ ਦੂਰ, ਕੋਈ ਨੇੜੇ ਹੋ ਜਾਂਦਾ ਆਪਣੇ ਕਰਮਾਂ ਕਰਕੇ, ਕੋਈ ਦੂਰ ਹੋ ਜਾਂਦਾ।
ਅਸੀਂ ਜਦੋਂ ਕਦੀ ਵੀ ਕਿਸੇ ਮਨੁੱਖ ਨਾਲ ਦੂਰ ਹੁੰਦੇ ਹਾਂ ਤਾਂ ਉਹਦੀ ਦੂਰੀ ਦੇ ਵਿੱਚ ਜੇ ਅਸੀਂ ਉਹਨੂੰ ਬਲੇਮ ਕਰਨ ਲੱਗ ਪੈਂਦੇ ਹਾਂ ਤਾਂ ਸਾਨੂੰ ਸੋਚਣਾ ਹੈ ਕਿ ਅਸੀਂ ਇਸ ਆਦਤ ਦੇ ਕਾਰਨ, ਆਪਣੇ ਆਪਣੇ 'ਤੇ ਰਿਲੇਟ ਕਰਕੇ ਵੇਖਣਾ, ਅਸੀਂ ਕਿਸੇ ਇਨਸਾਨ ਤੋਂ ਵੀ ਦੂਰ ਹੋ ਗਏ ਹਾਂ, ਔਰ ਦੂਰ ਹੋਣ ਤੋਂ ਬਾਅਦ ਜਦੋਂ ਅਸੀਂ ਉਹਦੇ ਉੱਤੇ ਸਾਰੇ ਬਲੇਮ ਪਾਉਣੇ ਸ਼ੁਰੂ ਕਰ ਦਿੰਦੇ ਹਾਂ ਤਾਂ ਇਹ ਆਦਤ ਸਾਡੀ ਪੱਕ ਜਾਂਦੀ ਹੈ, ਜਿਹਦੇ ਕਾਰਨ ਅਸੀਂ ਰੱਬ ਜੀ ਉੱਤੇ ਬਲੇਮ ਪਾਉਣੇ ਸ਼ੁਰੂ ਕਰ ਦਿੰਦੇ ਹਾਂ, ਅਤੇ ਰੱਬ ਜੀ ਉੱਤੇ ਗਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਦਿੰਦੇ, ਰੱਬ ਮੇਰੇ ਨਾਲ ਇੰਝ ਕਿਉਂ ਕਰ ਰਿਹਾ, ਰੱਬ ਕਦੋਂ ਦੇਖੇਗਾ, ਮੇਰੇ 'ਤੇ ਜ਼ੁਲਮ ਹੋ ਰਿਹਾ, ਰੱਬ ਧਰਤੀ 'ਤੇ ਕਦੋਂ ਆਏਗਾ, ਨਹੀਂ ਕੋਈ ਰੱਬ ਹੀ ਨਹੀਂ ਹੈ, ਰੱਬ ਕੁਛ ਨਹੀਂ ਹੁੰਦਾ, ਸਭ ਇਹ ਗੱਲਾਂ ਨੇ, ਕਿਤਾਬਚੀ ਗੱਲਾਂ ਨੇ, ਬੜਾ ਜ਼ੁਲਮ ਹੋ ਰਿਹਾ ਧਰਤੀ 'ਤੇ, ਲੋਕ ਇੰਝ ਕਹਿਣਾ ਸ਼ੁਰੂ ਕਰਦੇ ਨੇ ਕਿਉਂਕਿ ਰੱਬ ਜੀ 'ਤੇ ਬਲੇਮ ਪਾਉਣਾ ਸ਼ੁਰੂ ਕਰ ਦਿੱਤਾ। ਪਰ ਗੁਰੂ ਪਾਤਸ਼ਾਹ ਕਹਿੰਦੇ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਹੋਰ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ। ਇਸ ਗੱਲ ਨੂੰ ਸਮਝਾਉਣ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ ਨੇ, ਬਿਲਕੁਲ ਲੇਮੈਨ ਦੀ ਲੈਂਗੁਏਜ ਤੁਹਾਡੇ ਨਾਲ ਸਾਂਝ ਕਰ ਰਿਹਾ, ਰੱਬ ਜੀ ਤੁਸੀਂ ਮੈਨੂੰ ਨਹੀਂ ਵਿਛੋੜਿਆ, ਮੈਂ ਆਪਣੀ ਕਿਸੇ ਗਲਤੀ ਕਾਰਨ ਵਿਛੜਿਆ, ਕਿਰਤ ਕਰਮ ਕੇ ਵਿਛੜੇ, ਇਸ ਕਰਕੇ ਬੇਨਤੀ ਕਰਦੇ ਨੇ, ਕਰ ਕਿਰਪਾ ਮਿਲੋ ਰਾਮ, ਮੈਨੂੰ ਮਿਲਾ ਲਓ, ਤੁਹਾਡੀ ਕੋਈ ਗਲਤੀ ਨਹੀਂ ਹੈ, ਯੂ ਆਰ ਆਲਵੇਜ਼ ਗ੍ਰੇਟ, ਜੇ ਮੈਂ ਛੁੱਟਿਆਂ ਵਿਛੜਿਆ ਆਪਣੀ ਗਲਤੀ ਕਾਰਨ ਵਿਛੜਿਆ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ, ਇਹ ਸਾਨੂੰ ਗੱਲ ਸਮਝਾਈ ਗਈ ਹੈ। ਚਾਰ ਕੁੰਟ ਦੈ ਦਿਸ਼ ਭ੍ਰਮੇ ਥਾਕਾਏ ਪ੍ਰਭ ਕੀ ਸ਼ਾਮ, ਮੈਂ ਨਾ ਐਕਚੁਅਲੀ ਤੁਹਾਡੇ ਤੋਂ ਆਪਣੀ ਗਲਤੀਆਂ ਕਾਰਨ ਵਿਛੜਿਆ, ਕਿਉਂਕਿ ਮੈਂ ਸੋਚਿਆ ਸੀ ਕਿਧਰੇ ਹੋਰ ਮੈਨੂੰ ਸ਼ਾਇਦ ਸੁੱਖ ਪ੍ਰਾਪਤ ਹੋ ਜਾਏਗਾ। ਕਹੋ ਨਾਨਕ ਸੁਣ ਰੇ ਮਨਾ ਤੈਂ ਸਿਮਰਤ ਗਤ ਹੋਏ। ਇਸ ਤੋਂ ਬਾਅਦ ਕਹਿੰਦੇ ਕਹੋ ਨਾਨਕ ਸੁਣ ਰੇ ਮਨਾ ਔਦ ਘਟਤ ਹੈ ਨੀਤ, ਓਏ ਮੇਰੇ ਮਨ ਸਤਿਗੁਰ ਦੀ ਮਤ ਅਨੁਸਾਰ ਜੇ ਤੂੰ ਲੱਗ ਜਾਏ, ਤੈਨੂੰ ਆਪਣੇ ਔਗੁਣ ਸਮਝ ਆ ਜਾਣਗੇ ਕਿ ਮੇਰੇ ਔਗੁਣ ਕਿਹੜੇ ਨੇ, ਮੈਂ ਜੇ ਆ ਬੀਜਾ ਸੋਲੂਣਾ ਕਰਮਾਂ ਸੰਦਲਾ ਖੇਤ, ਮੈਂ ਆਪਣੇ ਕਰਮਾਂ ਕਰਕੇ ਜਦੋਂ ਵੀ ਦੁਖੀ ਹੁੰਦਾ ਸੀ, ਅਪਸੈਟ ਹੁੰਦਾ ਸੀ, ਹੁਣ ਕਹਿੰਦੇ ਨੇ ਰੱਬ ਜੀ ਦੇ ਨਾਲ ਜੁੜ ਜਾਏ ਤਾਂ ਤੇਰੀ ਦੂਰੀ ਘੱਟ ਸਕਦੀ ਹੈ। ਪਰ ਤੇਰੀ ਦੂਰੀ ਤਾਂ ਨਹੀਂ ਘਟਦੀ, ਤੂੰ ਰੋਜ਼ ਅਪਸੈਟ ਕਿਉਂ ਹੈ, ਤੂੰ ਅਸ਼ਾਂਤ ਕਿਉਂ ਹੈ, ਉਹਦੇ ਬਾਰੇ ਤੂੰ ਆਪ ਸੋਚ। ਮੈਂ ਇੱਕ ਹੋਰ ਪੌੜੀ ਪੜ੍ਹ ਰਿਹਾ ਸੀ, ਪੌੜੀ ਪੜ੍ਹਿਆ ਹੋਵੇ ਗੁਨਾਹਗਾਰ ਤਾਂ ਉਵੇਂ ਸਾਧਨਾ ਮਾਰੀ ਹੈ, ਜੇ ਕੋਈ ਪੜ੍ਹਿਆ ਲਿਖਿਆ ਇਨਸਾਨ ਸਾਰੀ ਸਮਝ ਸੋਚ ਰੱਖਦਾ ਹੋਵੇ ਔਰ ਉਸਦੇ ਬਾਵਜੂਦ ਗਲਤੀ ਕਰ ਜਾਏ ਤਾਂ ਜਿਹੜਾ ਵਿਚਾਰਾ ਪੜ੍ਹਿਆ ਹੀ ਨਹੀਂ ਹੈ ਉਹਨੇ, ਜਿਸ ਨੂੰ ਉਹਨੇ ਸਮਝ ਹੀ ਨਹੀਂ ਹੈ, ਜਿਸ ਨੂੰ ਉਹਨੇ ਵਿਜਡਮ ਦੀ ਜਾਂ ਪੜ੍ਹਾਈ ਦੀ ਸਮਝ ਨਹੀਂ ਆਈ, ਉਹਦੇ ਕੋਲੋਂ ਜੇ ਗਲਤੀ ਹੋ ਜਾਏ ਤਾਂ ਮਾਫ਼ ਕਰ ਦਿੱਤਾ ਜਾਂਦਾ, ਤਾਂ ਉਵੇਂ ਸਾਧਨਾ ਮਾਰੀ ਹੈ। ਹੁਣ ਅੱਗੇ ਕੀ ਕਹਿੰਦੇ ਨੇ, ਜਿਹਾ ਕਾਲੇ ਕਾਲਣਾ ਅਤੇ ਵੇਹੋ ਨਾਉ ਪਚਾਰੀ ਹੈ, ਅਤੇ ਵੇਹੋ ਨਾਉ ਪਚਾਰੀ ਦਾ ਮਤਲਬ ਹੁੰਦਾ ਇਨਸਾਨ ਜੈਸੇ ਕਰਮ ਕਰਦਾ ਜਿਹਾ ਕਾਲੇ ਕਾਲਣਾ, ਜੈਸੀ ਕਾਲਣਾ ਕਰਦਾ ਵੈਸਾ ਮਸ਼ਹੂਰ ਹੋ ਜਾਂਦਾ। ਤੇਲੀ ਤੇਲ ਵੇਚਦਾ ਰਹਿੰਦਾ ਉਹਨੂੰ ਲੋਕ ਤੇਲੀ ਕਹਿੰਦੇ ਨੇ, ਧੋਬੀ ਕੱਪੜੇ ਧੋਂਦਾ ਰਹਿੰਦਾ ਖੋਤਾ ਲੈ ਕੇ ਉਹਨੂੰ ਧੋਬੀ ਕਹਿੰਦੇ ਨੇ। ਇਸ ਤਰ੍ਹਾਂ ਜੋ ਵੀ ਇਨਸਾਨ ਜੈਸੇ ਆਪਣੀ ਜ਼ਿੰਦਗੀ ਵਿੱਚ ਕਰਮ ਕਰਦਾ ਰਹਿੰਦਾ, ਜਿਹਾ ਕਾਲੇ ਕਾਲਣਾ ਅਤੇ ਵੇਹੋ ਨਾਉ ਪਚਾਰੀਏ। ਅਫਸੋਸ ਦੀ ਗੱਲ ਹੈ ਕਿ ਸਿੱਖ ਜਗਤ ਵਿੱਚ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਸਮਝਾ ਰਹੀ ਹੈ ਕਿ ਇਹ ਮਨੁੱਖ ਤੂੰ ਇਹ ਦੁਨਿਆਵੀ ਨਸ਼ੇ ਨਹੀਂ ਕਰਨੇ ਨੇ, ਰਹਿਤ ਮਰਿਆਦਾ ਅਕਾਲ ਤਖਤ, ਇਹ ਤੂੰ ਤੰਬਾਕੂ ਨਹੀਂ ਖਾਣਾ, ਤੂੰ ਸ਼ਰਾਬ ਨਹੀਂ ਪੀਣੀ, ਤੂੰ ਡਰੱਗ ਨਹੀਂ ਖਾਣੀ, ਤੂੰ ਸਿਗਰਟ ਨਹੀਂ ਪੀਣੀ, ਇਹ ਸਾਰੀਆਂ ਚੀਜ਼ਾਂ ਮਨਾ ਕੀਤੀਆਂ ਨਾ। ਅਫਸੋਸ ਦੀ ਗੱਲ ਹੈ ਕਿ ਅੱਜ ਸਿੱਖ ਜਗਤ ਜਿਹਾ ਕਾਲੇ ਕਾਲਣਾ ਅਤੇ ਵੇਹੋ ਨਾਉ ਪਚਾਰੀ, ਅੱਜ ਸਿੱਖ ਮਸ਼ਹੂਰ ਹੈ ਦੁਨੀਆ ਵਿੱਚ ਕਿ ਇੰਗਲੈਂਡ ਦੀ ਅਖਬਾਰ ਕੱਢ ਕੇ ਦੇਖੋ, ਇੱਥੇ ਹਿੰਦੁਸਤਾਨ ਟਾਈਮਸ ਆਈ ਉਹਦੇ ਵਿੱਚ ਇੰਗਲੈਂਡ ਦੇ ਰਾਈਟਰ ਡਾਕਟਰ ਦੀ ਉਹਦੇ ਸਟੇਟਮੈਂਟ ਲਿਖੀ ਹੋਈ ਹੈ, ਸਾਰੀ ਦੁਨੀਆ ਵਿੱਚ ਲਿਖਿਆ ਹੋਇਆ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਐਂਡ ਦੈਟ ਇਜ਼ ਸਮਵੇਅਰ ਆਈ ਥਿੰਕ 82% ਉਹਨੇ ਕਿਹਾ 82% ਸਿੱਖ ਸ਼ਰਾਬ ਪੀਂਦੇ ਨੇ। ਜਿਹਾ ਕਾਲੇ ਕਾਲਣਾ ਅਤੇ ਵੇਹੋ ਨਾਉ ਪਚਾਰੀਏ, ਵੈਸਾ ਨਾ ਪਚਾਰੀਏ ਮੀਨਸ ਦੁਨੀਆ ਮੇਂ ਵੈਸਾ ਨਾਮ ਤੁਹਾਰਾ ਪੜ ਜਾਤਾ ਹੈ। ਅਫਸੋਸ, ਗੁਰੂ ਕੀ ਬਾਣੀ ਪੜ੍ਹਨ ਵਾਲਾ ਸਿੱਖ ਔਰ ਪੀਏ ਸ਼ਰਾਬ, ਇਹਨੂੰ ਸ਼ਰਾਬ ਚੜ ਗਈ ਹੈ, ਇਹ ਛੱਡਣਾ ਬਿਲਕੁਲ ਨਹੀਂ ਚਾਹੁੰਦਾ। ਅੱਜ ਸਿੱਖ ਮੈਨੂੰ ਆਰਗੂਮੈਂਟ ਕਰਦੇ ਨੇ, ਵੀਰ ਜੀ ਸਾਰਾ ਦਿਨ ਕੰਮ ਕਰਕੇ ਥੱਕੇ ਹੋਈਦਾ, ਰਾਤੀ ਥੋੜ੍ਹਾ ਜਿਹਾ ਟੈਨਸ਼ਨ ਨੂੰ ਦੂਰ ਕਰਨ ਵਾਸਤੇ ਇੱਕ ਪੈਗ ਪੀ ਕੇ, ਆਪਣੀ ਕਮਾਈ ਦਾ, ਇਮਾਨਦਾਰੀ ਦੀ ਕਮਾਈ ਦਾ ਇੱਕ ਪੈਗ ਪੀ ਕੇ ਜੇ ਸੌਂ ਗਏ, ਅਸੀਂ ਕਿਸੇ ਨੂੰ ਛੇੜਿਆ ਨਹੀਂ, ਕੋਈ ਕਿਸੇ ਦੀ ਚੋਰੀ ਨਹੀਂ ਕੀਤੀ, ਕਿਸੇ ਨੂੰ ਗਾਲ ਨਹੀਂ ਕੱਢੀ, ਜੇ ਆਪਣਾ ਇੱਕ ਪੈਗ ਪੀ ਕੇ ਘਰ ਸੌਂ ਗਏ ਤਾਂ ਕੀ ਹੋਇਆ। ਅੱਜ ਸਿੱਖ ਗੁਰੂ ਕੇ ਸਿੱਖ ਬਾਣੀ ਪੜ੍ਹਨ ਵਾਲੇ ਸਿੱਖ ਕਹਿੰਦੇ ਨੇ, ਕਿਉਂ? ਕਿਉਂਕਿ ਸਿੱਖ ਪੀਂਦੇ ਹੀ ਨੇ। ਧੰਨਵਾਦ ਹੈ ਅਸੀਂ ਪ੍ਰਬੰਧਕਾਂ ਦਾ, ਧੰਨਵਾਦ ਹੈ ਦਿੱਲੀ ਗੁਰਦੁਆਰਾ ਕਮੇਟੀ ਦਾ ਜਿਹੜੇ ਸਾਨੂੰ ਸਪੈਸ਼ਲ ਇਹ ਪ੍ਰੋਗਰਾਮ ਦੇ ਰਹੇ ਨੇ ਕਿ ਇਸਤਰੀ ਦੀ ਅੱਜ ਕੀ ਦਸ਼ਾ ਹੈ ਅਤੇ ਦੁਨੀਆ ਵਿੱਚ ਸਾਡਾ ਕੀ ਅੱਜ ਜੀਵਨ ਬਣਿਆ ਹੋਇਆ। ਇਹ ਸਾਰੇ ਟੋਪਿਕਸ ਲੈ ਕੇ ਸਾਨੂੰ ਟੋਪਿਕ ਦਿੰਦੇ ਨੇ, ਸ਼ੁਕਰ ਹੈ ਕਿ ਐਸੇ ਪ੍ਰਬੰਧਕ ਔਰ ਐਸੇ ਇੰਤਜ਼ਾਮ ਕਰ ਰਹੇ ਨੇ। ਜਿਹਾ ਕਾਲੇ ਕਾਲਣਾ ਅਤੇ ਵੇਹੋ ਨਾਉ ਪਚਾਰੀਏ, ਅਤੇ ਤੁਸੀਂ ਅਖਬਾਰ ਅੱਜ ਦੀ ਕੱਢ ਕੇ ਵੇਖ ਲਓ। ਮੈਂ ਉਸਨੂੰ ਪੜ੍ਹਿਆ, ਸਿਰਫ ਟੋਪਿਕ ਹੀ ਪੜ੍ਹਿਆ, ਪੜ੍ਹ ਕੇ ਮੇਰਾ ਰੋਣਾ ਨਿਕਲ ਗਿਆ। ਅੱਜ ਦਾ ਟੋਪਿਕ ਆਇਆ ਕਿ ਉਹਨਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਕਿ ਉਹਨਾਂ ਦੇ ਪੇਰੈਂਟਸ ਦਾ ਉਹਨਾਂ ਬੱਚਿਆਂ 'ਤੇ ਕੀ ਅਸਰ ਪੈਂਦਾ ਹੈ। 3 ਤੋਂ 7 ਸਾਲ ਦੇ ਬੱਚਿਆਂ ਨੂੰ ਉਹਨਾਂ ਨੇ ਬਾਰਬੀ ਡੋਲ ਔਰ ਟੋਏ ਦੀਆਂ ਦੁਕਾਨਾਂ 'ਤੇ ਭੇਜਿਆ, ਸਟੋਰਾਂ 'ਚ, ਔਰ ਥੋੜ੍ਹੇ ਬੱਚੇ ਨਹੀਂ, ਕਈ 100 ਬੱਚੇ, ਔਰ ਉਹਨਾਂ ਨੂੰ ਪਿੱਛੋਂ ਚੈੱਕ ਕੀਤਾ ਤਾਂ ਦੁਕਾਨਾਂ 'ਤੇ ਉਹਨਾਂ ਨੇ ਟੋਏ ਵੀ ਰੱਖ ਦਿੱਤੇ, ਚੋਕਲੇਟ ਵੀ ਰੱਖ ਦਿੱਤੀ, ਖਾਣ ਪੀਣ ਦਾ ਸਮਾਨ ਵੀ ਰੱਖ ਦਿੱਤਾ, ਟੋਫੀਆਂ ਵੀ ਰੱਖ ਦਿੱਤੀਆਂ, ਕੈਂਡੀਜ਼ ਵੀ ਰੱਖ ਦਿੱਤੀਆਂ, ਸਿਗਰਟ ਵੀ ਰੱਖ ਦਿੱਤੀ, ਸ਼ਰਾਬ ਵੀ ਰੱਖ ਦਿੱਤੀ, ਬੀਅਰ ਵੀ ਰੱਖ ਦਿੱਤੀ। ਤਾਂ ਉਹਦੇ 'ਚੋਂ ਕਹਿੰਦਾ 60% ਬੱਚਿਆਂ ਨੇ ਸਿਗਰਟ, ਬੀਅਰ ਅਤੇ ਸ਼ਰਾਬ ਵੀ ਚੁੱਕ ਲਈ, ਆਪਣੇ ਕਾਰਟ 'ਚ ਰੱਖ ਲਈ। 3 ਤੋਂ 7 ਸਾਲ ਦੇ ਬੱਚੇ, ਅੱਜ ਦੀ ਮੈਡੀਕਲ ਸਾਇੰਸ ਦੀ ਖੋਜ ਦੱਸ ਰਹੀ ਹੈ, ਉਹ ਬੱਚਿਆਂ ਦੇ ਪੇਰੈਂਟਸ ਨੂੰ ਚੈੱਕ ਕੀਤਾ ਗਿਆ, ਉਹਨਾਂ ਦੇ ਪੇਰੈਂਟਸ ਸ਼ਰਾਬ ਪੀਂਦੇ ਸਨ, ਉਹਨਾਂ ਦੇ ਪੇਰੈਂਟਸ ਸਿਗਰਟ ਪੀਂਦੇ ਸਨ, ਉਹਨਾਂ ਦੇ ਪੇਰੈਂਟਸ ਡਰੱਗ ਖਾਂਦੇ ਸਨ। ਇਸ ਦਾ ਅਸਰ 3 ਤੋਂ 7 ਸਾਲ ਦੇ ਬੱਚੇ ਵਿੱਚ ਆ ਗਿਆ। ਬੱਚੇ ਨੂੰ ਕਰੇਵਿੰਗ ਹੈ, ਬੱਚਾ ਉਹ ਜੀਨਸ ਤੋਂ ਬਣਿਆ, ਬੱਚੇ ਦੀ ਟੈਂਪਟਿੰਗ ਹੈ। ਅੱਜ ਜਿਤਨੇ ਬੱਚੇ ਬਰਬਾਦ ਹੋ ਰਹੇ ਨੇ, ਉਹਨਾਂ ਦੀਆਂ ਮਾਵਾਂ ਸਿਗਰਟ ਪੀਂਦੀਆਂ, ਸ਼ਰਾਬ ਪੀਂਦੀਆਂ। ਕਿਸ ਨੂੰ ਕਿਸ ਤਰ੍ਹਾਂ ਮਨਾ ਕੀਤਾ ਜਾਏ? ਸਾਨੂੰ ਤਾਂ ਗੁਰੂ ਪਾਤਸ਼ਾਹ ਕਹਿੰਦੇ ਜਿਹਾ ਕਾਲੇ ਕਾਲਣਾ ਅਤੇ ਵੇਹੋ ਨਾਉ ਪਚਾਰੀ ਹੈ। ਦੀਨ ਮਾਨ ਕਿੱਥੇ ਟਿਕਾਣੇ ਰਹਿਣਾ ਹੈ? ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵਾ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਜਿਸ ਇਨਸਾਨ ਦੀ ਮਤ ਹੀ ਟਿਕਾਣੇ ਨਹੀਂ ਹੈ, ਉਹਦਾ ਤਾਂ ਦੀਨ ਹਰ ਵੇਲੇ ਡੋਲਣਾ। ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਸੀ, ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ। ਕਹਿਣਗੇ ਜ਼ਰੂਰ ਅਸੀਂ ਬਖਸ਼ੇ ਨਹੀਂ ਹੋਏ ਹਾਂ, ਪਰ ਸਾਨੂੰ ਜਿਹਾ ਕਾਲੇ ਕਾਲਣਾ ਅਤੇ ਵੇਹੋ ਨਾਉ ਪਚਾਰੀਏ ਰੋਜ਼ ਆਸਾ ਕੀ ਵਾਰੀ 'ਚ ਅਸੀਂ ਗਾਉਂਦੇ ਹਾਂ। ਜੈ ਸਿਮਰਤ ਗਤ ਹੋਏ, ਸਾਨੂੰ ਸਮਝ ਕਿਵੇਂ ਆ ਸਕਦਾ ਹੁਣੇ? ਸਾਡੀ ਗਤੀ ਤਾਂ ਹੋਈ ਨਹੀਂ। ਜਿਸ ਵੀ ਇਨਸਾਨ ਨੇ ਸੱਚ ਕੋ ਨਹੀਂ ਸਮਝਾ, ਇਹ ਵੇਹੋ ਨਾਉ ਪਚਾਰੀਏ ਦੁਨੀਆ ਵਿੱਚ ਦਾਜ ਲੈਣ ਵਾਲਾ ਬਣ ਗਿਆ, ਅਤੇ ਵੇਹੋ ਨਾਉ ਪਚਾਰੀਏ ਦੁਨੀਆ ਵਿੱਚ ਆਪਣੀ ਅਨੂਆਂ ਨੂੰ ਸਾੜਨ ਵਾਲਾ ਬਣ ਗਿਆ, ਤੇ ਵੇਖੋ ਨਾ ਉਹ ਪਚਾਰੀ ਹੈ ਆਪਣੀਆਂ ਨੂੰਹਾਂ ਨੂੰ ਤੰਗ ਕਰਕੇ ਉਹਨਾਂ ਦੇ ਸਹੁਰਿਆਂ ਤੋਂ ਹੋਰ ਪੈਸਾ ਨਹੀਂ ਮਿਲਿਆ ਤਾਂ ਉਹਨਾਂ ਦੇ ਨਾਲ ਇਤਨਾ ਮਿਸਬਿਹੇਵ ਕੀਤਾ ਕਿ ਸਾਰਾ ਪੈਸਾ ਸਾਂਭ ਲਿਆ ਅਤੇ ਆਪਣੀਆਂ ਨੂੰਹਾਂ ਨੂੰ ਡਿਪਰੈਸ਼ਨ 'ਚ ਧੱਕ ਦਿੱਤਾ। ਇਹ ਅੱਜ ਦਾ ਸਾਡੀ ਜਿਹੜੀ ਘਰ ਦੀ ਬੀਬੀ ਵੀ ਹੈ ਕੁੜੀ ਵੀ ਕਈ ਜਗ੍ਹਾ ਕੁੜੀਆਂ ਦਾ ਵੀ ਮਾਣ ਨਹੀਂ। ਡੋਂਟ ਮਾਇੰਡ ਕਿ ਮੈਂ ਹਰ ਵੇਲੇ ਨੂੰਹਾਂ ਦੇ ਫੇਵਰ ਦੀ ਗੱਲ ਕਰਦਾ, ਪਰ ਕਈ ਜਗ੍ਹਾ ਕੁੜੀਆਂ ਨੇ ਵੀ ਇੰਨਾ ਤੰਗ ਕੀਤਾ ਹੋਇਆ। ਉਹ ਵੀ ਘਰੋਂ ਹੀ ਮਾਂ ਪਿਓ ਨੂੰ ਕਹਿੰਦੀਆਂ ਨੇ ਕਿ ਮੰਮੀ ਪਾਪਾ ਤੂੰ ਮੇਰੇ ਕੋ ਮਰਸਡੀਜ਼ ਕਾਰ ਦੇਣਾ ਜ਼ਰੂਰ ਦਾਜ ਮੇਂ, ਇੱਕ ਵਾਰ ਜਾ ਰਹੀ ਹੂੰ ਖੁੱਲ੍ਹ ਕੇ ਦੇ ਦਿਉ, ਅੱਛਾ ਇਹ ਕੱਪੜੇ ਦੇ ਦਿਉ, ਅੱਛਾ ਮੇਰੇ ਕੋ 5 ਲੱਖ ਦੇ ਦਿਉ, ਮੈਨੇ ਸ਼ੋਪਿੰਗ ਕਰਨੇ ਜਾਣਾ ਹੈ। ਅੱਜ ਦੀਆਂ ਕੁੜੀਆਂ ਡਿਕਟੇਟ ਕਰਦੀਆਂ, ਰੱਖੜੀ ਆ ਰਹੀ ਆ ਭਰਾ ਇਹ ਦੇਈਂ, ਤਾਂ ਭਰਾ ਮੇਰੇ ਨਾਲ ਗੱਲ ਕਰ ਜਾਂਦੇ ਨੇ ਯਾਰ ਮੁਸੀਬਤ ਪੈ ਗਈ ਹੈ ਰੱਖੜੀ। ਮੈਂ ਕਿਹਾ ਕਿਉਂ? ਕਹਿੰਦਾ ਮੈਨੂੰ ਟੈਨਸ਼ਨ ਹੋ ਗਈ ਹੈ ਕਿ ਮੈਂ ਆਪਣੀ ਭੈਣ ਨੂੰ ਕੀ ਦਿਆਂਗਾ, ਹਰ ਵਾਰੀ ਉਹਨੂੰ ਵੱਧ ਤੋਂ ਵੱਧ ਦਿੰਦਾ, ਔਰ ਮੇਰਾ ਜੀਜਾ 1 ਲੱਖ ਰੁਪਇਆ ਕਮਾਉਂਦਾ, ਮੇਰੀ ਮਸਾਂ 5,000 ਰੁਪਏ ਤਨਖਾਹ ਹੈ, ਮੇਰੀ ਤਨਖਾਹ ਇਤਨੀ ਵਧੀ ਨਹੀਂ, ਪਰ ਮੇਰੀ ਭੈਣ ਦੀ ਐਕਸਪੈਕਟੇਸ਼ਨ ਵਧਦੀ ਜਾ ਰਹੀ ਹੈ, ਜੀਜੇ ਦੀ ਵਧਦੀ ਜਾ ਰਹੀ ਹੈ, ਰੱਖੜੀ ਕੀ ਆ ਜਾਂਦੀ ਹੈ ਮੇਰੇ ਵਾਸਤੇ ਮੁਸੀਬਤ ਹੋ ਜਾਂਦੀ, ਬਿਕੋਜ਼ ਸ਼ੀ ਡਿਕਟੇਟਸ ਕਿ ਮੇਰੇ ਵਾਸਤੇ ਤੁਸੀਂ ਇਹ ਲਿਆਓ। ਜਿਹਾ ਕਾਲੇ ਕਾਲਣਾ ਅਤੇ ਵੇਹੋ ਨਾ ਉਹ ਪਚਾਰੀ ਹੈ। ਹੁਣ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਐਸੀ ਕਲਾ ਨਾ ਖੇਡੀ ਹੈ ਜਿੱਤ ਦਰਗਾਹ ਗਿਆ ਹਾਰੀ ਹੈ। ਦਰਗਾਹ ਕੀ ਹੈ? ਇੱਥੇ ਹਾਰ ਗਏ ਹੈ, ਐਸੀ ਕਲਾ ਨਾ ਖੇਡਿਆ ਕਰ। ਇੱਕ ਤਾਂ ਦੁਨੀਆ ਦੀ ਦਰਗਾਹ ਹੈ ਨਾ, ਇਸ ਦੁਨੀਆ ਵਿੱਚ ਵੀ ਸਾਡਾ ਨਾਂ ਚੰਗਾ ਨਹੀਂ। ਸਾਡਾ ਪਾਸਟ ਦਾ ਨਾਂ ਚੰਗਾ ਸੀ, ਅੱਜ ਸਾਡਾ ਨਾਂ ਚੰਗਾ ਨਹੀਂ। ਅੱਜ ਸਾਡਾ ਨਾਂ ਚੰਗਾ ਬਣਾਉਣ ਵਾਸਤੇ ਸਾਨੂੰ ਗੁਰੂ ਪਾਤਸ਼ਾਹ ਦੀ ਮਤ ਅਨੁਸਾਰ ਤਾਂ ਜੀਣਾ ਹੀ ਹੈ, ਅਤੇ ਲੋਕਾਂ ਨਾਲ ਵੀ ਚੰਗਾ ਬਿਹੇਵ ਕਰਨਾ ਹੈ। ਅੱਜ ਜੇ ਦਿੱਲੀ ਗੁਰਦੁਆਰਾ ਕਮੇਟੀ ਨੇ ਬਾਲਾ ਸਾਹਿਬ ਹੋਸਪਿਟਲ ਖੋਲ੍ਹਿਆ ਜਾਂ ਇਹ ਗੁਰਦੁਆਰੇ ਵਾਲਿਆਂ ਨੇ ਇੱਥੇ ਹੋਸਪਿਟਲ ਖੋਲ੍ਹਿਆ, ਉਹਦਾ ਮਤਲਬ ਇਹ ਨਹੀਂ ਕਿ ਇਹਦੇ ਸਿਰਫ ਸਿੱਖ ਆ ਕੇ ਵਿਖਾ ਸਕਦੇ ਨੇ, ਨਹੀਂ ਉਹਦੇ ਵਿੱਚ ਕੋਈ ਵੀ ਆ ਕੇ ਵਿਖਾ ਸਕਦਾ। ਇਹੀ ਤਾਂ ਕੰਮ ਗੁਰੂ ਪਾਤਸ਼ਾਹ ਜੀ ਨੇ ਕੀਤੇ ਸਨ, ਇਹੀ ਸਾਨੂੰ ਸਿੱਖਣੇ ਨੇ। ਅਸੀਂ ਸਿਰਫ ਸੋਨੇ ਦੀਆਂ ਪਾਲਕੀਆਂ ਤੱਕ ਰਹਿ ਗਏ ਹਾਂ, ਅਸੀਂ ਸਿਰਫ ਸੰਗਮਰਮਰ ਔਰ ਉੱਚੇ ਉੱਚੇ ਲੰਗਰਾਂ ਤੱਕ ਰਹਿ ਗਏ ਹਾਂ। ਸਾਨੂੰ ਇਸ ਤੋਂ ਅੱਗੇ ਵਧਣਾ ਹੈ, ਸਾਨੂੰ ਗੁਰੂ ਪਾਤਸ਼ਾਹ ਸੁਮਤ ਬਖਸ਼ਦੇ ਨੇ ਤਾਂ ਕਿ ਅਸੀਂ ਜਿਹਾ ਕਾਲੇ ਕਾਲਣਾ ਅਤੇ ਵੇ ਉਹ ਨਾ ਵਿਚਾਰੀਏ ਨਾ ਬਦਲ ਜਾਏਗਾ। ਮੈਂ ਇੱਕ ਰਾਈਟਰ ਨੂੰ ਪੜ੍ਹਿਆ ਸੀ, ਉਹ ਕਹਿੰਦਾ ਵਾਟ ਇਜ਼ ਰਿਐਲਿਟੀ, ਉਹਨੂੰ ਦੂਜੇ ਨੇ ਜਵਾਬ ਦਿੱਤਾ ਰਿਐਲਿਟੀ ਜੋ ਅਸਲੀਅਤ ਹੈ ਜੋ ਸੱਚ ਹੈ। ਉਹਨੇ ਕਿਹਾ ਓਕੇ ਵਾਟ ਇਜ਼ ਰਿਐਲਿਟੀ, ਕਹਿੰਦਾ ਰਿਐਲਿਟੀ ਮੀਨਸ ਕਿਸੇ ਚਾਰਟਿਡ ਅਕਾਊਂਟੈਂਟ ਨੂੰ ਪੁੱਛ ਲਓ। ਉਹਨੇ ਪੁੱਛਿਆ ਚਾਰਟਿਡ ਅਕਾਊਂਟੈਂਟ ਨੂੰ, ਚਾਰਟਿਡ ਅਕਾਊਂਟੈਂਟ ਕਹਿੰਦਾ ਜੀ ਰਿਐਲਿਟੀ ਇਜ਼ 2 + 2 = 5। ਉਹਦਾ ਬੋਸ ਕਹਿੰਦਾ ਇਹ ਕਿਸ ਤਰ੍ਹਾਂ? ਕਹਿੰਦਾ ਜੇ ਮੈਂ 2 + 2 = 4 ਕਰ ਦਿਆਂਗਾ ਤਾਂ ਤੁਹਾਨੂੰ ਖਾਤੇ ਪਸੰਦ ਨਹੀਂ ਆਉਣਗੇ, ਸੋ ਰਿਐਲਿਟੀ ਇਜ਼ ਐਜ਼ ਯੂ ਲਾਈਕ, ਜੈਸੇ ਤੁਮ ਚਾਹੋ ਵੋ ਰਿਐਲਿਟੀ ਹੈ, ਜੈਸੇ ਤੁਮ ਜੀਓ ਵੋ ਰਿਐਲਿਟੀ ਹੈ। ਸੋ ਰਿਐਲਿਟੀ ਦੀ ਡੈਫੀਨੇਸ਼ਨ ਬਦਲ ਗਈ, ਜੋ ਦੁਨੀਆ ਜਿਸ ਤਰ੍ਹਾਂ ਜੀਂਦੀ ਹੈ ਰਿਐਲਿਟੀ ਉਹ ਹੈ। ਅੱਜ ਅਸੀਂ ਰਿਐਲਿਟੀ ਵਿੱਚ ਦਾਜ ਲੈਣ ਵਾਲੇ ਕਾਊਂਟ ਹੋ ਗਏ ਹਾਂ, ਨੂੰਹਾਂ ਸਾੜਨ ਵਾਲੇ ਕਾਊਂਟ ਹੋ ਗਏ ਹਾਂ, ਅੱਜ ਅਸੀਂ ਰਿਐਲਿਟੀ ਵਿੱਚ ਸਾਡੇ ਨੌਜਵਾਨ ਮੁੰਡੇ ਸਿਰਫ ਇਸ਼ਕੀ ਮੁਸ਼ਕੀ ਆ, ਕੁੜੀਆਂ ਛੇੜਨ ਵਾਲੇ ਆ, ਸ਼ਰਾਬਾਂ ਪੀਣ ਵਾਲੇ ਕਾਊਂਟ ਹੋ ਰਹੇ ਨੇ। ਜੇ ਅੱਜ ਅਸੀਂ ਐਸੇ ਕਾਊਂਟ ਹੋ ਗਏ ਹਾਂ ਤਾਂ ਅਸੀਂ ਇਸ ਰਿਐਲਿਟੀ ਨੂੰ ਬਦਲ ਦਈਏ, ਫਿਰ ਉਹ ਵਾਲੀ ਰਿਐਲਿਟੀ ਬਣ ਜਾਏਗੀ ਜੋ ਗੁਰੂ ਪਾਤਸ਼ਾਹ ਸਾਡਾ ਜੀਵਨ ਬਣਾਉਣਾ ਚਾਹੁੰਦੇ ਸਨ। ਜਿਹਾ ਕਾਲੇ ਕਾਲਣਾ ਅਤੇ ਵੇਹੋ ਨਾਉ ਪੁਚਾਰੀਐ, ਜੈ ਸਿਮਰਤ ਗਤ ਪਾਈਏ ਤੇ ਭੱਜ ਰਹੇ ਤਾਂ ਮੀਤ, ਕਹੋ ਨਾਨਕ ਸੁਣ ਰਹੇ ਮਨਾ ਔਧ ਘਟਤ ਹੈ ਨੀਤ। ਸਾਡੀ ਰੋਜ਼ ਦੂਰੀ ਘੱਟ ਸਕਦੀ ਹੈ ਰੱਬ ਜੀ ਦੇ ਨਾਲ, ਇੱਕ ਮਿਕਤਾ ਦੀ ਅਵਸਥਾ ਅਸੀਂ ਜੀ ਸਕਦੇ ਹਾਂ। 5 ਤੱਤ ਕੋ ਤਨ ਰਚਿਓ ਜਿਹੜਾ ਅਗਲਾ ਸ਼ਲੋਕ ਹੈ ਉਹਦੇ ਬਾਰੇ ਅਸੀਂ ਸਮਝਣਾ। ਅਸੀਂ ਸਿਰਫ ਇੱਥੇ ਤੱਕ ਹੀ ਨਹੀਂ ਸਮਝਣਾ ਕਿ 5 ਤੱਤਾਂ ਦਾ ਸਰੀਰ ਬਣਿਆ ਹੋਇਆ, ਅੱਗੇ ਜ਼ਰੂਰ ਕੋਈ ਇਹਦੇ ਵਿੱਚ ਗੁਰੂ ਪਾਤਸ਼ਾਹ ਜੀ ਦੀ ਗਹਿਰੀ ਇਹਦੇ ਅੰਦਰ ਮਤ ਹੈ, ਜਿਸ ਨੂੰ ਕਿ ਅਸੀਂ ਸਮਝਣਾ ਹੈ ਕਿ ਕਹਿ ਰਹੇ ਨੇ 5 ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਅਸੀਂ ਇਹ ਜਿਹੜਾ ਤਨ ਹੈ ਇਹ 5 ਤੱਤਾਂ ਦਾ ਬਣਿਆ ਇੱਥੇ ਤੱਕ ਇਹ ਗੱਲ ਨਹੀਂ ਹੈ, ਜਾਨੋ ਚਤੁਰ ਸੁਜਾਨ ਹੈ ਅਤੇ ਜ਼ਰੂਰ ਕੋਈ ਹੋਰ ਗੱਲ ਹੈ ਇਹਦੇ ਵਿੱਚ, ਗਹਿਰਾਈ 'ਚ ਹੈ, ਉਸ ਗਹਿਰਾਈ ਨੂੰ ਜ਼ਰੂਰ ਸਮਝਾਂਗੇ। ਕਿਉਂਕਿ ਗੁਰੂ ਪਾਤਸ਼ਾਹ ਸਾਨੂੰ ਆਪਣੀ ਬਾਣੀ ਵਿੱਚ ਕਹਿ ਰਹੇ ਨੇ, ਸਤਿਗੁਰੂ ਜੀ ਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਉਹ ਮਾਨਸ ਯੂਨ ਨਾ ਆਖੀਅਨ। ਅਸੀਂ ਮਾਨਸ ਯੂਨ ਅਖਵਾ ਹੀ ਨਹੀਂ ਰਹੇ ਹਾਂ, ਵੀ ਆਰ ਨੋਟ ਕੁਆਲੀਫਾਈਡ, ਅਸੀਂ ਕੁਆਲੀਫਾਈ ਨਹੀਂ ਕਰਦੇ ਮਾਨਸ ਯੂਨ ਦੇ ਹੋਣ ਦੇ ਹੱਕਦਾਰ ਹੀ ਨਹੀਂ ਹਾਂ। ਗੁਰੂ ਪਾਤਸ਼ਾਹ ਕਹਿੰਦੇ ਸਤਿਗੁਰੂ ਜੀ ਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਜਿਸ ਵੀ ਇਨਸਾਨ ਨੇ ਸੱਚ ਕੋ ਨਹੀਂ ਸਮਝਾ ਔਰ ਉਸਕੇ ਅਨੁਸਾਰ ਅਗਰ ਉਹ ਨਹੀਂ ਜੀ ਰਿਹਾ ਤਾਂ ਉਹ ਮਨੁੱਖ ਜੂਨ ਮੇ ਹੈ ਹੀ ਨਹੀਂ ਹੈ। ਫਿਰ ਕੌਣ ਹੈ? ਗੁਰੂ ਪਾਤਸ਼ਾਹ ਕਹਿੰਦੇ ਨੇ ਪਸ਼ੂ ਢੋਰ ਗਵਾਰ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਹੈ, ਇਹ ਗੁਰੂ ਪਾਤਸ਼ਾਹ ਜੀ ਦੀ ਡੈਫੀਨੇਸ਼ਨ ਹੈ ਕਿ ਅਸੀਂ ਇਨਸਾਨ ਹੈ ਹੀ ਨਹੀਂ ਹਾਂ, ਅਸੀਂ ਪਸ਼ੂ ਢੋਰ ਗਵਾਰ ਹਾਂ ਜੇ ਸੱਚ 'ਤੇ ਜੀਵ ਹੀ ਨਹੀਂ ਰਿਹਾ। ਅਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਜੈਤ 'ਤੇ ਉਪਜਿਓ ਨਾਨਕਾ ਲੀਨ ਤਾਏ ਮਹਿਮਾਨ, जिस रब जी तो तू पैदा होया है, जिस रब जी की सच की सृष्टि में तू उन्होंने जीन्स तो पैदा होया, तू वो जुड़ जा। जे तू नहीं जुड़िया तो तू अपने आप को चतुर सुजान की समझी फिरना, वो जुड़ेगा तेरा जीवन वैसा बनेगा तो चतुर सुजान होगा। हूँ यदा मतलब की हो गया? यदा मतलब एक इल्यूजन थोड़ा जहाँ डिस्कस करते हैं कि एक माँ अपने बच्चे को कहती है ये क्या बदबू आ रही है, क्या क्या तुम क्या, तो बदबू रिकगनाइज्ड है। जिस तरह साढ़े घर कोई सब्जी सड़ जाए तो वह पता लग जाता सब्जी सड़ गई है, पर जो दुध सड़िया हो स्मैल सबनों समझ है, याद है सिमृति में। इस तरह ही एक स्मैल सानू सबनों पता है क्योंकि वह साढ़े चो रोज़ आ जाती है सानू, कि जदों असी मैलियां जुराबा पा लें तो दोबारा दोबारा मैलियां जुराबा पाते हैं, साढ़े पसीने के नाल जी स्मैल आती है ना, वो सानू सबनों पता वह स्मैल कैसी है। माँ पूछती है बदबू कैसी आ रही है, तुम बेटा जूते उतार के बाहर नहीं आए? बेटा कहता नहीं मम्मी मैं तो जूते उतार आया हूँ। वो पैर दिखाता, पैर भी नंगे ने, पैरों से जुराबा कोई नहीं है। कहती है जुराबों की इतनी गंदी बदबू कहाँ से आ रही है? कहता मैंने जेब में रखी हुई है। बस असी गुरु को लाए, साडा शरीरक पांच तत्त का शरीर आया हमने, इनू चतुर सुजान समझते हैं, पर असी ये अंदर अपने अवगुणा दियाँ बदबूदार जुराबा रखी हुई आ अंदर गए। एवं कई सारे अवगुण भरे गुण नाई, पर यह नहीं समझ रहे अमृत छाट बिखे बिखाई माया मोह भरम पै भूले सुधारा से प्रीत लगाई। एक उत्तम पंथ सुनियो गुरसंगत तै मिलत जम त्रास मिटाई। जम की है? जुराबा की बो। जम की है? अवगुण। ये अवगुणा की बो तो साढ़े चो आती रहती है ना, जो तक ये बो आ रही है ये शरीर को चतुर सुजान समझने की कोई लोड़ नहीं है, भुलेखे च है तू पशु टोर गवार है। समझ ये बो वाली जुराबा भी बाहर ला, ये बो वाली जुराबा लाण का ढंग गुरु की मत सिखाती है। सतगुर की मत ज्ञान गुरु सानू समझाता है कि अपने अवगुणा तो हाउ टू गैट रिड ऑफ यूर शॉर्ट कमिंग्स, हाउ टू गैट रिड ऑफ यूर अवगुण। क्रोध किवें दूर करना है, लोभ किवें दूर करना है, मोह दूर किवें करना है, हंकार दूर किवें करना है, ए काम किवें काबू करना है, सारियां नू अपने आप काबू करके किवें चलना है। पांच तत् को तन रचियो वाले श्लोक तो बाद अगले च कहंदे ने जे तू ए बो कढ लई ना अपनी, अपने अवगुणा नू दूर कर लिया तो तैनू एक खेड समझ आ जाएगी, घट घट में अर्जू बस है, वरना समझ नहीं आएगी। वरना तेनू घट घट में अर्जू बस है समझ नहीं आएगा, तू वितकरा मनुखा दा रखेगा, तू जात पात दा उच्ची नीवी दा, सारे असी रल के ही सोचना है कि जो घट घट में अर्जू बसा समझ नहीं आया तो जात पात लगा के असी उच्चे नीवे हो गए। ए खुखरैन होंदे ने, ए खतरी होंदे ने, ए अरोड़े होंदे ने, ए नीवी जात दे होंदे ने, ए फलानी जात दे होंदे ने। तो जदों भी असी व्याह शादी ते जात पुछने हाँ तो सानू घट घट में अर्जू बसा नहीं आता। जदों भी विआह शादी ते जात दे नाल असी कुंडली चैक करते हाँ कुड़ी मंगलीक तो नहीं है और चंद सितारे मिल रहे ने कि नहीं, तो सानू घट घट में हरजू बसे समझने। पुछो जिन्हों मंगलीक कही जाते हो वो हरजू नहीं बसते ने। वी हैव टू अंडरस्टैंड दीज टर्म्स, क्योंकि यह टर्म का सिंपली कहना पांच सात को तान रचो जानो सत्य जानो इसको सुजान समझना चाहिए, जिस भगवान से पैदा हो उसमें लीन होना चाहिए, घट घट में अर्जू बसे संतन क्यों पुकार, संतों ने पुकार पुकार के कहा घट घट में अर्जी बसते हैं, इसलिए कौन आते भजम ना पौनी दूतरे पार, उसको याद कर इस संसार समुद्र से पार हो जाएगा। ना पता संसार केड़ा है, ना पता समुद्र केड़ा है, ना पता पौनी केड़ा है, ना पता पार किवें होईदा है। हुण ये गल समझ नहीं पेगी कि जे मैं जात लगाना वा मैं पार नहीं हो सकता, मेरी बेड़ी विच मोरियां ने, मेरे बेड़े विच वट्टे पे हुए ने, डुबेगा डुबेगा ही नो मैटर वट। गुरु पाशाह कहते ना अगे जात ना जोर है, अगे जियो नवे। जिस मनुख ओन की करिए जी, मेरे जिहड़ा बर्थ सर्टिफिकेट है वो लिखा होया, मेरे पासपोर्ट ते लिखा होया, मेरे राशन कार्ड ते लिखा होया, उन कौन कौन कितने ठीक कराए। जदों लोड़ पै जाती है ना कि मैं गुरु वाले बनना है तो मनुख सारे काम कर सकता है, पर जे गुरु दे काम नू सेकेंडरी समझा होया है और दुनिया विच अपनी उच्ची उच्ची जात अखवा के, जात दे व्याह शादी दे कार्ड छपवा के जात नू उच्चा अखवाण नू वैल्यू दित्ती हुई है ना, तो घट घट में अर्जू बसे समझ नहीं आया उन्हें। घट घट में अर्जू बसे अते पांच तत् को ये विचार असी कल थोड़ी जी इतों अगे टोरांगे। तुहाडा धन्नवादी हाँ, भुलां चुकां दी खिमा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।